ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਦ ਪੰਕਜ ਬੰਦਨ ਸਿਮਰਾਂ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋਕਾਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋ ਤਰਾ ਪਰ ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਾ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਧਦ ਬੰਦਾ ਕਰ ਅਨੁਰਾਗ। ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਏਮ ਅਸ਼ਟਕ ਭਗਤਨ ਭਨਿਓ। ਪੜ੍ਹੇ ਜੋ ਨਿਤ ਕਰ ਪ੍ਰੇਮ। ਸੁਤ ਬਿਤਾਦ ਮਨ ਬਾਂਸ਼ਤੇ ਪਾਵਹਿ ਜਨ ਸੁਤ ਖੇਮ। ਏਮ ਅਸ਼ਟਕ ਭਗਤਨ ਭਨਿਓ।
ਪਰਮ ਸਨਮਾਨ ਯੋਗ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹਾਂ ਰੋਜ਼ ਵਾਂਗ ਸਤਸੰਗਤ ਕਰਨ ਦੀਆਂ ਸੁਭਾਗੀਆਂ ਵਡਭਾਗੀਆਂ ਘੜੀਆਂ ਨਸੀਬ ਹੋਈਆਂ ਨੇ। ਸਤਿਗੁਰੂ ਜੀ ਦੇ ਬਖਸ਼ੇ ਹੋਏ ਉੱਦਮ ਦੀ ਬਦੌਲਤ ਦੂਰੋਂ ਨੇੜਿਓਂ ਚੱਲ ਕੇ ਬਹੁਤ ਸੁੰਦਰ ਸਥਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦੀਨ ਦੁਨੀਆਂ ਦੇ ਦਾਤੇ ਸਮਰੱਥ ਤੇ ਪ੍ਰਤੱਖ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮੁਕੱਦਸ ਗੋਦ ਅੰਦਰ ਜੁੜ ਬੈਠ ਕਰਕੇ ਲਾਹੇ ਪ੍ਰਾਪਤ ਕਰ ਰਹੇ ਹੋ। ਗੁਰਬਾਣੀ ਪਾਠ ਉਪਰੰਤ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਨੇ ਭਾਈ ਮਲਕੀਤ ਸਿੰਘ। ਉਹਨਾਂ ਦੇ ਕੀਰਤਨੀ ਜਥੇ ਪਾਸੋਂ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ। ਉਪਰੰਤ ਚੱਲ ਰਹੀ ਲੜੀਵਾਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਸਰਵਣ ਕਰਨ ਲਈ ਬੜੇ ਚਾਅ ਨਾਲ ਬੜੀ ਸ਼ਰਧਾ ਭਾਵਨਾ ਨਾਲ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ ਲਾਈਵ ਟੈਲੀਕਾਸਟ ਦਾ ਆਨੰਦ ਮਾਣ ਰਹੀ ਆ। ਆਓ ਸੁਰਤੀਆਂ ਬਿਰਤੀਆਂ ਕਰਕੇ ਇਤਿਹਾਸਕ ਪ੍ਰਸੰਗ ਨਾਲ ਜੁੜੀਏ। ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਿਤਾ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਭਾਈ ਗੁਰਦਾਸ ਸਾਹਿਬ ਜੀ ਹੋਰਾਂ ਪਾਸੋਂ ਆਦਿ ਬੀੜ ਦੀ ਲਿਖਵਾਈ ਕਰਵਾ ਰਹੇ ਨੇ। ਪਵਿੱਤਰ ਬਾਣੀ ਦੀ ਇੱਕ ਬੀੜ ਜਿਹੜੀ ਉਹ ਤਿਆਰ ਕੀਤੀ ਜਾ ਰਹੀ ਹੈ, ਆਦਿ ਬੀੜ ਦੀ ਸੰਪਾਦਨਾ ਹੋ ਰਹੀ ਹੈ। ਔਰ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਦਾ ਜ਼ਿਕਰ ਹੋਇਆ ਸੀ, ਫਿਰ ਸ੍ਰੀ ਰਾਗ ਇਤਿਆਦਿਕ ਰਾਗਾਂ ਦਾ ਜ਼ਿਕਰ ਹੋਇਆ। ਉਸ ਤੋਂ ਬਾਅਦ ਭਾਈ ਸਾਹਿਬ ਜੀ ਹੋਰਾਂ ਨੇ ਜ਼ਿਕਰ ਕੀਤਾ ਵੀ ਫਿਰ ਭਗਤ ਆਏ ਗੁਰੂ ਸਾਹਿਬ ਜੀ ਦੇ ਪਾਸ। ਉਹਨਾਂ ਭਗਤਾਂ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਨਮਸਕਾਰਾਂ ਕੀਤੀਆਂ, ਸਾਹਿਬ ਨੇ ਬੜਾ ਉਹਨਾਂ ਦਾ ਸਤਿਕਾਰ ਕੀਤਾ। ਉਹਨਾਂ ਨੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਅਕਾਲੀ ਰੂਪ ਸਮਝ ਕੇ ਜਾਂ ਪਰਮਾਤਮਾ ਦਾ ਪ੍ਰਤੱਖ ਰੂਪ ਮੰਨ ਕੇ ਉਹਨਾਂ ਦੀ ਸਿਫਤ ਗਾਈ ਹੈ, ਵਡਿਆਈਆਂ ਕੀਤੀਆਂ ਨੇ। ਸਦਾ ਜੈ ਸਦਾ ਜੈ ਸਦਾ ਜੈ ਆਨੰਦੋ, ਨਮਸਤੰਗ 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 ਬਿਲੰਦੋ, ਉਹਨਾਂ ਨੇ ਇਹ ਸ਼ਬਦ ਗੁਰੂ ਅਰਜਨ ਸਾਹਿਬ ਮਹਾਰਾਜ ਲਈ ਵਰਤੇ ਨੇ। ਲੜੀਵਾਰ ਪ੍ਰਸੰਗ ਇੱਥੋਂ ਤੱਕ ਕੱਲ ਆਪਾਂ ਇਤਿਹਾਸ ਨੂੰ ਸਾਂਝਾ ਕੀਤਾ ਸੀ। ਇਸ ਤੋਂ ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਚਰਨਾਂ ਜੁੜ ਬੈਠੇ ਹੋ, ਆਓ ਅਗਲੇ ਪ੍ਰਸੰਗ ਨਾਲ ਜੁੜੀ। ਉਸ ਤੋਂ ਪਹਿਲਾਂ ਕਰੋ ਕਿਰਪਾ ਸਾਰੀ ਸੰਗਤ, ਗੁਰੂ ਬਖਸ਼ੀ ਮਿੱਠੀ ਅਸੀਸ ਫਤਿਹ ਦੀ ਸਾਂਝ ਪਾਓ, ਲਗਵਾਓ ਹਾਜ਼ਰੀਆਂ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਅਸ਼ਟਕ ਭਗਤਨ ਪਾਨਿਓ ਪੜੇ ਜੋ ਨਿਤ ਕਰ ਪ੍ਰੇਮ।
ਕਵੀ ਰਾਜ ਭਾਈ ਸੰਤੋਖ ਸਿੰਘ ਜੀ ਰੈਗੂਲਰ ਇਤਿਹਾਸਕ ਪ੍ਰਸੰਗ ਨੂੰ ਬੜੇ ਰਿਸਪੈਕਟ ਨਾਲ ਬੜੇ ਅਦਬ ਨਾਲ ਅਗਾਂਹ ਤੋਰਦਿਆਂ ਲਿਖਦੇ ਨੇ। ਕਹਿੰਦੇ ਉਹਨਾਂ ਭਗਤਾਂ ਨੇ ਇਮ ਅਸ਼ਟਕ ਭਗਤ, ਅਸ਼ਟਕ ਹੁੰਦਾ ਅੱਠ, ਇੱਥੇ ਅੱਠ ਭਗਤਾਂ ਦਾ ਜ਼ਿਕਰ ਕੀਤਾ, ਵੈਸੇ ਉਹ ਭਗਤਾਂ ਦੇ ਨਾਮ ਅੱਗੇ ਆ ਜਾਣਗੇ। ਉਹਨਾਂ ਭਗਤਾਂ ਨੇ ਗੁਰੂ ਸਾਹਿਬ ਜੀ ਦੀ ਉਸਤਤੀ ਕੀਤੀ ਹੈ, ਵਡਿਆਈ ਕੀਤੀ ਹੈ, ਬਹੁਤ ਪ੍ਰੇਮ ਕੀਤਾ ਹੈ।
ਸੁੱਤ ਬਿਤਾਤ ਮਨ ਬਾਂਸ਼ ਤੇ ਪਾਵ ਹੈ ਜਾਨ ਜੁੱਤ ਪ੍ਰੇ ਖੇਮ।
ਔਰ ਉਹਨਾਂ ਨੇ ਉਸਤਤੀ ਕੀਤੀ ਹੈ ਵੀ ਤੁਸੀਂ ਜਿਹੜਾ ਗ੍ਰੰਥ ਤਿਆਰ ਕਰ ਰਹੇ ਹੋ, ਜਿਹੜੀ ਇੱਕ ਬੀੜ ਤਿਆਰ ਕਰ ਰਹੇ ਹੋ, ਜਿਹੜੀ ਇਹ ਬਾਣੀ ਇਕੱਤਰ ਕਰ ਰਹੇ ਹੋ, ਜਿਹੜੇ ਵੀ ਇਸ ਨੂੰ ਪ੍ਰੇਮ ਨਾਲ ਪੜਨਗੇ ਉਹਨਾਂ ਨੂੰ ਪੁੱਤਰ ਧਨ ਮੁਕਤੀ ਇਤਿਆਦਿਕ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਚਾਰ ਪਦਾਰਥ ਆ, ਕਹਿ ਲਓ ਜਾਣੀ ਉਹਨਾਂ ਦੀਆਂ ਮਨ ਇੱਛਕ ਜਿਹੜੀਆਂ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ, ਉਹਨਾਂ ਨੂੰ ਸਾਰੇ ਫਲ ਪ੍ਰਾਪਤ ਹੋ ਬਣਗੇ।
ਸੁਣ ਸ੍ਰੀ ਅਰਜਨ ਠਾਂਡੇ ਹਵਾ ਕੇ,
ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਹਨਾਂ ਨੇ ਉਸਤਤੀ ਕੀਤੀ ਹੈ, ਸਾਹਮਣੇ ਹੱਥ ਜੋੜ ਕੇ ਉਹਨਾਂ ਦੀ ਉਸਤਤ ਗਾਈ ਹੈ।
ਮਧੁਰ ਬਾਗ ਤੇ ਆਦਰ ਕਹਿ ਕੇ,
ਫਿਰ ਗੁਰੂ ਸਾਹਿਬ ਨੇ ਮਧੁਰ ਦਾ ਅਰਥ ਹੁੰਦਾ ਮਿੱਠੇ, ਅੰਮ੍ਰਿਤ ਵਰਗੇ ਬੋਲ ਐਨ ਗੁਰੂ ਸਾਹਿਬ ਜੀ ਨੇ ਮਿੱਠੇ ਬੋਲਾਂ ਦੇ ਨਾਲ ਉਹਨਾਂ ਆਏ ਹੋਏ ਸਾਰੇ ਭਗਤਾਂ ਦਾ ਸਤਿਕਾਰ ਕਰਦਿਆਂ ਬਚਨ ਕੀਤੇ ਹਨ।
ਸਗਲ ਬਿਠਾਏ ਨਿਕਟ ਆਨੰਦ,
ਉਹਨਾਂ ਸਾਰਿਆਂ ਨੂੰ ਵੈਲਕਮ ਆਖਿਆ, ਜੀ ਆਇਆਂ ਆਖਿਆ, ਉਹਨਾਂ ਦਾ ਸਵਾਗਤ ਕੀਤਾ, ਪਾਸ ਬਿਠਾਇਆ ਹੈ।
ਪੂਜਨ ਕਰੇ ਭਗਤ ਤੋਂ ਬ੍ਰਿੰਦੇ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੁੱਛਿਆ, ਉਹਨਾਂ ਭਗਤਾਂ ਨੂੰ ਬ੍ਰਿੰਦੇ ਦਾ ਅਰਥ ਹੁੰਦਾ ਸਮੂਹਕ ਰੂਪ ਦੇ ਵਿੱਚ ਇਕੱਠੇ ਹੋ ਕੇ, ਕਹਿਣ ਲੱਗੇ ਤੁਸੀਂ ਸਾਰੇ ਭਗਤ ਇਕੱਠੇ ਹੋ ਕੇ ਆਏ ਹੋ।
ਸਗਰੇ ਆਪਣੋ ਨਾਮ ਸੁਣਾਵੋ,
ਸੁਣਿਓ ਬੜੇ ਧਿਆਨ ਨਾਲ, ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਭਗਤਾਂ ਨੂੰ ਕਹਿੰਦੇ ਤੁਸੀਂ ਸਾਰੇ ਇਕੱਠੇ ਹੋ ਕੇ ਆਏ ਹੋ, ਔਰ ਹੁਣ ਆਪਣੇ ਨਾਮ ਦੱਸੋ, ਤੁਹਾਡੇ ਜਿੰਨੇ ਵੀ ਤੁਸੀਂ ਭਗਤ ਆਏ ਹੋ ਤੁਹਾਡੇ ਚੋਂ ਕਿਹਦਾ ਕਿਹਦਾ ਕੀ ਨਾਮ ਹੈਗਾ। ਗੁਰੂ ਸਾਹਿਬ ਜੀ ਨੇ ਪੁੱਛਿਆ ਔਰ ਭਾਈ ਸਾਹਿਬ ਨੇ ਜ਼ਿਕਰ ਕੀਤਾ ਹੈ।
ਕੌਣ ਆਗਮ ਕੋ ਹੇਤ ਬਤਾਵੋ,
ਦੋ ਚੀਜ਼ਾਂ ਨੇ, ਇੱਕ ਤੇ ਤੁਹਾਡਾ ਨਾਮ ਦੱਸੋ ਇਕੱਲੇ ਇਕੱਲੇ ਦਾ ਨਾਮ, ਅਗਲੀ ਗੱਲ ਗੁਰੂ ਸਾਹਿਬ ਕਹਿੰਦੇ ਤੁਹਾਡੇ ਆਉਣ ਦਾ ਪਰਪਜ਼ ਕੀ ਹੈ, ਤੁਹਾਡੇ ਆਉਣ ਦਾ ਕਾਰਨ ਕੀ ਹੈ, ਤੁਸੀਂ ਇਕੱਠੇ ਹੋ ਕੇ ਕਿਵੇਂ ਆਏ ਹੋ। ਤੇ ਹੁਣ ਇਹ ਤੇ ਨੈਚੁਰਲੀ ਹੈ ਵੀ ਆਪਣੇ ਘਰ ਦੇ ਵਿੱਚ ਜਿਹੜੇ ਰੂਟੀਨ ਦੇ ਵਿੱਚ ਬੰਦੇ ਨੇ ਮਿਲਦੇ ਨੇ, ਮਿਲੀ ਜਾਣ ਕੋਈ ਗੱਲ ਨਹੀਂ, ਪਰ ਜਦੋਂ ਕੋਈ ਅਚਾਨਕ ਕੋਈ ਦੂਰੋਂ ਬੰਦਾ ਆਵੇ, ਕੋਈ ਖਾਸ ਬੰਦਾ ਆਵੇ, ਔਰ ਉਦੋਂ ਆਪਾਂ ਪੁੱਛਦੇ ਜਦੋਂ ਇਕੱਠੇ ਹੋ ਕੇ ਆ ਜਾਣ ਪੰਜ ਸੱਤ ਬੰਦੇ, ਉਦੋਂ ਤੇ ਆਪਾਂ ਜ਼ਰੂਰ ਪੁੱਛਦੇ ਹਾਂ ਭਾਈ ਕੀ ਗੱਲ ਹੈ, ਸੌਖਾ ਹੈ, ਇਕੱਠੇ ਹੋ ਕੇ ਆਇਓ। ਹੁਣ ਗੁਰੂ ਸਾਹਿਬ ਜੀ ਨੇ ਉਹਨਾਂ ਭਗਤਾਂ ਨੂੰ ਪੁੱਛਿਆ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਆਇਓ, ਇੱਕ ਤੇ ਆਪਣਾ ਇਕੱਲਾ ਇਕੱਲਾ ਨਾਮ ਦੱਸੋ, ਸੈਕਿੰਡ ਤੁਹਾਡੇ ਆਉਣ ਦਾ ਕਾਰਨ ਕੀ ਹੈ, ਕੀ ਮਨਸਾ ਲੈ ਕੇ ਆਏ ਹੋ,
ਕਿਸ ਪ੍ਰਕਾਰ ਤੁਮ ਕਰੁਣਾ ਕਰੀ,
ਬੜੇ ਅਦਬ ਨਾਲ ਆਖਿਆ ਤੁਸੀਂ ਕਿਰਪਾ ਕੀਤੀ ਹੈ। ਅਸਲ ਵਿੱਚ ਸ਼ਬਦ ਜਿਹੜੇ ਨੇ ਅਦਬ ਵਾਲੇ ਹੁੰਦੇ ਨੇ, ਉਂਝ ਇਹਨਾਂ ਗੱਲਾਂ ਦਾ ਕੋਈ ਬਹੁਤਾ ਡੂੰਘਾ ਅਰਥ ਨਹੀਂ ਬਣਦਾ। ਜਿਵੇਂ ਆਪਾਂ ਕਹਿੰਦੇ ਬੜੀ ਕਿਰਪਾ ਕੀਤੀ ਤੁਸੀਂ ਸਾਡੇ ਘਰ ਆਏ, ਬੜੀ ਕਿਰਪਾ ਕੀਤੀ ਹੈ, ਦਰਸ਼ਨ ਦਿੱਤੇ ਨੇ, ਸਤਿਕਾਰ ਹੀ ਹੁੰਦਾ ਬਸ। ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਦੇ ਸ਼ਬਦ ਉਹਨਾਂ ਭਗਤਾਂ ਦੇ ਲਈ ਵਰਤੇ ਨੇ, ਉਹਨਾਂ ਦਾ ਸਵਾਗਤ ਵੀ ਕੀਤਾ, ਕੋਲ ਬਿਠਾਇਆ ਤੇ ਉਹਨਾਂ ਨੂੰ ਆਖਿਆ ਤੁਸਾਂ ਨੇ ਬਹੁਤ ਵੱਡੀ ਕਿਰਪਾ ਕੀਤੀ ਹੈ, ਭਾਵ ਆ ਕੇ ਆਪ ਦਰਸ਼ਨ ਦਿੱਤੇ ਹਨ।
ਮਹਾ ਸਫਲ ਮਿਲ ਬੇ ਤੁਮ ਘਰੀ,
ਦੇਖੋ ਕਹਿਣ ਲੱਗੇ ਨੇ ਤੁਹਾਨੂੰ ਮਿਲ ਕੇ ਘੜੀ ਸਫਲ ਹੋ ਗਈ ਹੈ, ਤੁਹਾਨੂੰ ਮਿਲ ਕੇ ਇਹ ਸਮਾਂ ਥਾਂ ਪੈਣਾ, ਇਹ ਯਾਦ ਰੱਖਿਆ ਜੇ ਸਮਾਂ ਇੱਕੋ ਜਿਹਾ ਸਾਰਿਆਂ ਦੇ ਪਾਸ, ਸਮਾਂ ਸਾਰਿਆਂ ਨੂੰ ਉਹੀ 24 ਘੰਟੇ ਨੇ, ਉਹੀ ਘੰਟੇ ਦੇ 60 ਮਿੰਟ ਨੇ, ਉਹੀ ਮਿੰਟ ਦੇ ਵੀ 60 ਸੈਕਿੰਡ ਨੇ, ਵੱਧ ਘੱਟ ਨਹੀਂ ਹੈ। ਬਸ ਇਹਨੂੰ ਗੁਰਮੁਖ ਸਫਲਾ ਬਣਾ ਲੈਂਦੇ ਨੇ, ਮਨਮੁਖ ਇਹਨੂੰ ਅਜਾਈਂ ਗਵਾ ਲੈਂਦੇ ਨੇ। ਔਰ ਗੁਰਮੁਖਾਂ ਦਾ ਹੁੰਦਾ ਵੱਧ ਤੋਂ ਵੱਧ ਸਮਾਂ ਜਿਹੜਾ ਅਸੀਂ ਗੁਰੂ ਕੀ ਯਾਦ ਵਿੱਚ ਗੁਰਮੁਖਾਂ ਦੇ ਪਾਸ, ਸੰਤ ਜਨਾਂ ਪਾਸ, ਸਤ ਸੰਗਤ ਵਿੱਚ ਬੈਠ ਕੇ ਬਿਤਾਇਆ ਜਾਏ। ਬਾਬਾ ਜੀ ਨੇ ਇਸੇ ਕਰਕੇ ਆਖਿਆ ਸੀ ਵੀ ਸੰਤ ਮਿਲਿਆ ਕਿ ਸੁਣੀਏ ਕਹੀ ਹੈ, ਉਹਨਾਂ ਨਾਲ ਗੱਲਬਾਤ ਕਰੋ, ਡਿਸਕਸ ਕਰੋ ਤੇ ਉੱਥੋਂ ਤੇ ਬੜਾ ਕੁਝ ਮਿਲ ਜਾਏਗਾ। ਪਰ ਕੋਈ ਰੱਬ ਤੋਂ ਟੁੱਟਿਆ ਹੋਇਆ, ਕੋਈ ਅਸੰਤ ਮਿਲ ਜਾਏ, ਕੋਈ ਪਖੰਡੀ ਮਿਲ ਜਾਏ, ਕੋਈ ਕਰਮ ਕਾਂਡੀ, ਕੋਈ ਢੌਂਗੀ ਮਿਲ ਜਾਏ, ਬਾਬਾ ਜੀ ਕਹਿੰਦੇ ਨੇ ਉੱਥੇ ਤੇ ਚੁੱਪ ਹੀ ਠੀਕ ਹੈ, ਉੱਥੇ ਬਹੁਤਾ ਆਪਣਾ ਗੱਲ ਨਹੀਂ ਕਰਨੀ ਚਾਹੀਦੀ, ਉੱਥੇ ਤੁਹਾਡਾ ਸਾਈਡ ਇਫੈਕਟ ਜ਼ਿਆਦਾ ਹੋ ਸਕਦਾ, ਮਿਲਿਆ ਸੰਤ ਮਸਟ ਕਰ ਰਹੀ ਹੈ। ਸੋ ਇੱਥੇ ਭਗਤਾਂ ਦਾ ਆਉਣਾ ਹੋਇਆ, ਭਗਤਾਂ ਦਾ ਸਵਾਗਤ ਕਰਦਿਆਂ ਪੰਚਮ ਪਾਤਸ਼ਾਹ ਕਹਿੰਦੇ ਨੇ ਤੁਸਾਂ ਨੇ ਬੜੀ ਕਿਰਪਾ ਕੀਤੀ ਹੈ, ਤੁਹਾਨੂੰ ਮਿਲ ਕੇ ਇਹ ਘੜੀਆਂ ਸਫਲੀਆਂ ਹੋ ਗਈਆਂ ਹਨ।
ਕਹਿਓ ਕਬੀਰ ਜੋਰ ਜੋਗਾਤ,
ਹੁਣ ਕਬੀਰ ਸਾਹਿਬ ਬੋਲੇ ਨੇ, ਇਹ ਜਿੰਨੇ ਵੀ ਭਗਤ ਨੇ ਉਹਨਾਂ ਦੇ ਵਿੱਚੋਂ ਕਬੀਰ ਸਾਹਿਬ ਦਾ ਪਹਿਲੇ ਨੰਬਰ ਤੇ ਨਾਮ ਆਇਆ, ਉਹਨੇ ਹੱਥ ਜੋੜੇ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਜੀ,
ਸੁਣੋ ਸਕਲ ਸ਼੍ਰੀ ਅਰਜਨ ਨਾਥ,
ਹੇ ਸਵਾਮੀ, ਹੇ ਗੁਰੂਦੇਵ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਭਗਤ ਕਬੀਰ ਜੀ ਨੇ ਬੇਨਤੀ ਰੂਪ ਦੇ ਵਿੱਚ ਕਹਿਆ ਹੈ।
ਬੇਣੀ ਨਾਮ ਦੇਵ ਰਵਿਦਾਸ,
ਆ ਜਿੰਨੇ ਨਾਮ ਨੇ ਨਾ ਭਾਈ ਸਾਹਿਬ ਨੇ ਦੋ ਲਾਈਨਾਂ ਚ ਸਾਰਿਆਂ ਦਾ ਜਿਹੜਾ ਅਸੀਂ ਜ਼ਿਕਰ ਕਰਤਾ, ਬੜੇ ਧਿਆਨ ਨਾਲ ਸੁਣਿਓ। ਕਬੀਰ ਸਾਹਿਬ ਬੋਲੇ ਨੇ, ਪੰਚਮ ਪਾਤਸ਼ਾਹ ਨੂੰ ਕਹਿੰਦੇ ਸਤਿਗੁਰੂ ਤੁਸਾਂ ਨੇ ਨਾਮ ਪੁੱਛੇ ਨੇ ਜਿੰਨੇ ਅਸੀਂ ਆਏ ਹਾਂ, ਕਹਿੰਦੇ ਦੱਸੋ ਨਾਮ ਕੀ ਹੈ। ਪਹਿਲਾ ਨਾਮ ਹੈ ਬੇਣੀ, ਭਗਤ ਬੇਣੀ ਜੀ ਹੋਏ ਨੇ, ਇਹਨਾਂ ਸਾਰਿਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਕਹਿੰਦੇ ਬੇਣੀ ਨਾਮ ਦੇਵ, ਸੈਕਿੰਡ ਨਾਮ ਭਗਤ ਨਾਮ ਦੇਵ ਜੀ ਦਾ ਦੋ, ਤੀਜਾ ਰਵਿਦਾਸ, ਤੁਸੀਂ ਥੋੜਾ ਜਿਹਾ ਗਿਣਤੀ ਵੀ ਕਰ ਲਿਓ, ਪੀਪਾ ਸਦਨਾ ਸੈਣ ਪ੍ਰਕਾਸ਼, ਪਹਿਲਾ ਕਬੀਰ ਆਪ, ਦੂਸਰਾ ਬੇਣੀ, ਤੀਸਰਾ ਨਾਮਦੇਵ ਜੀ, ਚੌਥੇ ਭਗਤ ਰਵਿਦਾਸ, ਪੰਜਵੇਂ ਭਗਤ ਪੀਪਾ ਜੀ ਦਾ ਨਾਮ ਹੈ, ਛੇਵੇਂ ਭਗਤ ਸਦਨਾ ਜੀ, ਸੱਤਵੇਂ ਭਗਤ ਸੈਣ ਜੀ ਦਾ ਨਾਮ ਲਿਆ ਹੈ।
ਭੀਖਣ ਧੰਨਾ ਔਰ ਜੈ ਦੇਵ,
ਔਰ ਅੱਠਵਾਂ ਭਗਤ ਭੀਖਣ ਜੀ ਦਾ ਨਾਮ ਹੈ, ਨੌਵਾਂ ਭਗਤ ਧੰਨਾ ਜੀ ਦਾ ਨਾਮ ਆ ਗਿਆ, ਤੇ ਦਸਵਾਂ ਨਾਮ ਭਗਤ ਜੈ ਦੇਵ ਜੀ ਦਾ ਆਇਆ ਹੈ।
ਵਿਪਰ ਤ੍ਰਿਲੋਚਨ ਸ਼੍ਰੀ ਗੁਰਦੇਵ,
ਫਿਰ ਗਿਆਰਵਾਂ ਨਾਮ ਹੈਗਾ ਭਗਤ ਤ੍ਰਿਲੋਚਨ ਜੀ ਦਾ, ਬਾਰਵਾਂ ਨਾਮ ਜਿਹੜਾ ਹੈ ਅੱਗੇ ਕਹਿਣ ਲੱਗੇ ਜੀ,
ਪਰਮਾਨੰਦ ਰਾਮਾਨੰਦ ਜਾਨੋ,
ਔਰ ਅੱਗੇ ਹੈ ਭਗਤ ਪਰਮਾਨੰਦ ਜੀ ਬਾਰਵਾਂ, ਤੇਰਵੇਂ ਭਗਤ ਰਾਮਾਨੰਦ ਜੀ ਹੋਏ ਜੀ,
ਮੈਂ ਜੋ ਕਬੀਰ ਫਰੀਦ ਪਰਮਾਨੋ,
ਚੌਦਵੇਂ ਭਗਤ ਜੀ ਨੇ ਆਪਣਾ ਨਾਮ ਲੈ ਲਿਆ, ਉਹ ਤਾਂ ਚਲੋ ਪਹਿਲਾਂ ਗਿਣਤੀ ਹੋ ਗਈ, ਚੌਦਵਾਂ ਨਾਮ ਨੰਬਰ ਦੇ ਮੁਤਾਬਕ ਭਗਤ ਫਰੀਦ ਜੀ ਦਾ ਇੱਥੇ ਆਇਆ ਹੈ।
ਸੂਰਦਾਸ ਜੋ ਪੰਦਰਾਂ ਹੈ ਕਈ ਹੈ,
ਪੰਦਰਵਾਂ ਨਾਮ ਭਗਤ ਸੂਰਦਾਸ ਦਾ, ਇਹ ਨਾਮ ਯਾਦ ਰੱਖਣੇ ਚਾਹੀਦੇ ਨੇ ਸਾਨੂੰ, ਇੰਨੀ ਕਿਤੇ ਨੌਲੇਜ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਰੇ, ਇੰਨਾ ਕਿਤੇ ਗਿਆਨ, ਜੇ ਅਸੀਂ ਬਹੁਤ ਸਾਰੇ ਫਿਲਮੀ ਐਕਟਰਾਂ ਦਾ, ਹੋਰਾਂ ਲੋਕਾਂ ਦੇ ਨਾਮ, ਸਿਆਸਤਦਾਨਾਂ ਦੇ ਨਾਮ ਯਾਦ ਰੱਖ ਸਕਦੇ ਹਾਂ, ਬਹੁਤ ਨਾਮ ਜਿਨ੍ਹਾਂ ਦਾ ਕੋਈ ਫਾਇਦਾ ਹੀ ਨਹੀਂ ਆਪਾਂ ਨੂੰ, ਕੋਈ ਯਾਦ ਰੱਖਣ ਦਾ ਕੋਈ ਮਹੱਤਵ ਹੀ ਨਹੀਂ ਬਣਦਾ, ਔਰ ਉਹਨਾਂ ਦੇ ਨਾਮ ਅਸੀਂ ਯਾਦ ਰੱਖਦੇ ਹਾਂ, ਪਰ ਇਹਨਾਂ ਭਗਤਾਂ ਦਾ ਕਮ ਸੇ ਕਮ ਸਾਨੂੰ ਪਤਾ ਹੋਣਾ ਚਾਹੀਦਾ ਉਂਗਲਾਂ ਤੇ, ਵੀ ਕਬੀਰ ਜੀ, ਰਵਿਦਾਸ ਜੀ, ਧੰਨਾ ਜੀ, ਸੈਣ ਜੀ, ਪਰਮਾਨੰਦ, ਸੂਰਦਾਸ ਇਤਿਆਦਕ, ਇਹ 15 ਭਗਤਾਂ ਦਾ ਨਾਮ ਆਇਆ, ਉਹ 15 ਦੀ ਬਾਣੀ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਮੈਂ ਥੋੜ੍ਹੀ ਐਡਵਾਂਸ ਬੇਨਤੀ ਕਰ ਰਿਹਾ। ਚਲੋ ਉਹਨਾਂ ਨੇ ਸਾਰਿਆਂ ਦਾ ਨਾਮ ਲਿਆ ਵੀ ਅਸੀਂ ਜਿੰਨੇ ਵੀ ਆਏ ਹਾਂ 15 ਜਾਣੇ ਆ, ਤੇ ਆਹ ਸਾਡੇ ਨਾਮ ਹੈਗੇ ਹਨ,
ਮੋਸਨ ਮਸਕਨ ਸੰਮਨ ਇਹੋ,
ਔਰ ਉਹਨਾਂ ਨੇ 15 ਦਾ ਹੀ ਨਾਮ ਲਿਆ ਭਾਈ ਸਾਹਿਬ ਜੀ ਨੇ, ਮੈਂ ਜੋ ਜਿਹੜਾ ਚੌਥੋ ਦਾ ਜਮਾਲ ਲਿਖਿਆ ਹੋ, ਮੂਸਨ ਮਸਕਨ ਤੇ ਸੰਮਨ ਚੌਥਾ ਜਮਾਲ, ਇਹਨਾਂ ਦਾ ਨਾਮ ਇੱਥੇ ਹੋਰ ਰੂਪ ਦੇ ਵਿੱਚ ਆਇਆ, ਬਾਣੀ ਨਾ ਇਹਨਾਂ ਦੀ ਹੈ, ਨਾ ਇਹਨਾਂ ਦਾ ਕਿਸੇ ਹੋਰ ਗ੍ਰੰਥ ਦੇ ਵਿੱਚ ਜ਼ਿਕਰ ਆਇਆ ਜੀ।
ਅਬ ਆਗਮਨ ਕਾਜ ਸੁਣ ਲੀਜੈ,
ਉਹਨਾਂ ਨੇ ਆਪਣਾ ਨਾਮ ਦੱਸਤਾ ਜਿੰਨੇ ਆਏ ਨੇ, ਸੈਕਿੰਡ ਸੀਗਾ ਗੁਰੂ ਸਾਹਿਬ ਕਹਿੰਦੇ ਤੁਹਾਡਾ ਪਰਪਜ਼ ਕੀ ਹੈ, ਤੁਸੀਂ ਕਿਸ ਮਕਸਦ ਲਈ ਆਏ ਹੋ,
ਹੁਣ ਉਹ ਕਹਿੰਦੇ ਨੇ ਸਾਡੇ ਆਉਣ ਦਾ ਜਿਹੜਾ ਮਕਸਦ ਹੈ ਅਬ ਆਗਮਨ ਕਾਜ, ਆਉਣ ਦਾ ਕੰਮ ਕੀ ਹੈ, ਕਿਸ ਕੰਮ ਆਇਆ? ਸੁਣੋ ਜੀ,
ਔਰ ਵਿਚਾਰ ਪਨ ਪੂਰਨ ਕੀ ਜਹੈ,
ਔਰ ਜਿਹੜਾ ਕੰਮ ਅਸੀਂ ਆਏ ਹਾਂ ਉਹ ਦੱਸ ਰਹੇ ਨੇ, ਕਹਿਣ ਲੱਗੇ ਜੀ ਅਸੀਂ ਤੁਹਾਨੂੰ ਦੱਸਣ ਲੱਗੇ ਹਾਂ, ਕਿਰਪਾ ਕਰਿਓ ਉਹ ਸਾਡਾ ਕੰਮ ਪੂਰਾ ਵੀ ਕਰ ਦਿਓ, ਕਿਉਂਕਿ ਤੁਹਾਡੇ ਕੋਲ ਆਇਆ ਸੀ, ਕੁਝ ਮਨਸਾ ਲੈ ਕੇ ਆਇਆ, ਕੋਈ ਚਾਹ ਲੈ ਕੇ ਆਇਆ, ਸਾਡੀ ਕੋਈ ਇੱਛਾ ਹੈ? ਗੁਰੂ ਸਾਹਿਬ ਕਹਿੰਦੇ ਕੀ ਹੈ ਭਾਈ, ਉਹ ਦੱਸਣ ਲੱਗੇ ਨੇ, ਪਰ ਨਾਲ ਦੀ ਨਾਲ ਇਹ ਵੀ ਰਿਕੁਐਸਟ ਕੀਤੀ ਹੈ, ਇਹ ਵੀ ਬੇਨਤੀ ਨਾਲੋ ਨਾਲ ਕਰਤੀ ਵੀ ਕਿਰਪਾ ਕਰਕੇ ਪੂਰਾ ਤੁਸੀਂ ਕਰਨਾ, ਪੂਰਾ ਕਰ ਦਿਓ ਜੀ।
ਵੇਦ ਕਹੇ ਨਾਰਾਇਣ ਸਵਾਸ,
ਹੁਣ ਉਹਨਾਂ ਨੇ ਜੋ ਆਖਿਆ, ਕਹਿੰਦੇ ਵੇਦ ਨੂੰ ਨਾਰਾਇਣ ਦੇ ਸਵਾਸ ਕਿਹਾ ਜਾਂਦਾ ਹੈ।
ਕਮਲ ਆਸਨ ਸ਼ੁਭ ਕੀਨ ਪ੍ਰਕਾਸ਼,
ਕਮਲ ਆਸਨ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ, ਕਮਲ ਪਲੱਸ ਆਸਨ, ਜਿਹਦਾ ਆਸਨ ਕਮਲ ਦੇ ਫੁੱਲ ਤੇ, ਉਹ ਬ੍ਰਾਹਮਣ ਨੂੰ ਮੰਨਿਆ ਮੈਥੇ ਦੇ ਵਿੱਚ, ਜਿਵੇਂ ਹਿੰਦੂ ਮੈਥਿਆਲੋਜੀ ਹੈ, ਹਿੰਦੂ ਮਿਥਿਹਾਸ ਹੈ, ਹਿੰਦੂ ਕਥਾ ਕਹਾਣੀਆਂ ਨੇ, ਪੌਰਾਣਿਕ ਪ੍ਰਸੰਗ ਨੇ, ਉਹਨਾਂ ਦੇ ਅਕੋਰਡਿੰਗ ਜਿਹੜਾ ਸੀ ਬ੍ਰਹਮਾ ਜਿਹੜਾ ਸੀ ਉਹ ਕਮਲ ਦੇ ਫੁੱਲ ਦੇ ਵਿੱਚੋਂ, ਕਮਲ ਆਸਨ ਨਾਮ ਬ੍ਰਹਮੇ ਦਾ, ਕਹਿੰਦੇ ਨੇ ਕਮਲ ਆਸਨ ਸੁਭ ਕੀਨ ਪ੍ਰਕਾਸ਼, ਬ੍ਰਹਮਾ ਨੇ ਇਹਨਾਂ ਨੂੰ ਲਿਖ ਕੇ ਪ੍ਰਗਟ ਕੀਤਾ ਜੀ।
ਬਹੁਰ ਬਿਆਸ ਵਿਸਤਾਰ ਬਣਾਵਾ,
ਫਿਰ ਇਹਨਾਂ ਦਾ ਵਿਸਥਾਰ ਵਿਆਦ ਰਿਸ਼ੀ ਨੇ ਕੀਤਾ ਹੈ।
ਨਰਨ ਉਦਾਹਰਣ ਹੈ ਤੇ ਉਪਾਵ,
ਉਹਨਾਂ ਦੇ ਕਹਿਣ ਦਾ ਭਾਵ ਹੈ ਵੀ ਪਹਿਲਾਂ ਏਡੇ ਗ੍ਰੰਥ ਹੈਗੇ ਨੇ ਇਸ ਧਰਤੀ ਦੇ ਉੱਪਰ, ਵੇਦ ਹੈਗੇ ਨੇ, ਵੇਦਾਂ ਦੇ ਰਚਿਤਾ, ਵੇਦਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਿਮਰਤੀਆਂ ਸ਼ਾਸਤਰ ਵੀ ਹੈਗੇ ਜੀ।
ਕਹਿਣ ਮਹਿ ਬਾਮ ਦੇਵ ਤੇ ਆਦਿ,
ਔਰ ਇਹਨਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ, ਬੜੇ ਰਿਸ਼ੀਆਂ ਦੀਆਂ ਸਿੱਖਿਆਵਾਂ ਹੈਗੀਆਂ ਹਨ।
ਸਾਖੀ ਲਿਖੀ ਮਾਨੀਨ ਵਿਵਾਦ,
ਇਹਨਾਂ ਵਿੱਚ ਰਿਸ਼ੀਆਂ ਮੁਨੀਆਂ ਦਾ ਲੰਮਾ ਚੌੜਾ ਪ੍ਰਸੰਗ ਹੈ, ਉਹਨਾਂ ਦੀਆਂ ਸਾਖੀਆਂ ਨੇ, ਉਹਨਾਂ ਦੀਆਂ ਘਟਨਾਵਾਂ ਨੇ ਉਹਨਾਂ ਗ੍ਰੰਥਾਂ ਦੇ ਵਿੱਚ, ਉਹ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਕਹਿ ਰਹੇ ਜੀ।
ਦਿਨ ਬੇਦਨ ਕੋ ਦੂਸਰ ਰੂਪ,
ਪਰ ਹੁਣ ਉਹਨਾਂ ਨੇ ਅਸਲੀ ਮੁੱਦੇ ਤੇ ਆਉਣਾ ਕੀਤਾ, ਕਹਿਣ ਲੱਗੇ ਜੀ,
ਰਚਨ ਲੱਗੇ ਮਤ ਗ੍ਰੰਥ ਅਨੂਪ,
ਸਤਿਗੁਰੂ ਤੁਸੀਂ ਆਪਣੀ ਮਤ ਦਾ ਇੱਕ ਅਨੂਪਮ, ਇੱਕ ਵੱਖਰਾ, ਵੱਖਰੇ ਤਰ੍ਹਾਂ ਦਾ, ਦੁਨੀਆਂ ਤੋਂ ਨਿਆਰਾ ਗ੍ਰੰਥ ਤਿਆਰ ਕਰਨ ਲੱਗੇ ਹੋ। ਇੱਕ ਗੱਲ ਸਮਝਿਓ, ਉਹਨਾਂ ਨੇ ਪਹਿਲੇ ਗ੍ਰੰਥਾਂ ਦਾ ਜ਼ਿਕਰ ਕੀਤਾ, ਵੇਦਾਂ ਇਤਿਆਦਿਕ ਦਾ ਵੀ, ਉਹਨਾਂ 'ਚ ਰਿਸ਼ੀਆਂ ਮੁਨੀਆਂ ਦੇ ਲੰਮੇ ਚੌੜੇ ਜ਼ਿਕਰ ਨੇ, ਕਈ ਉਹਨਾਂ 'ਚ ਸਾਖੀਆਂ ਇਹੋ ਜਿਹੀਆਂ, ਉਹਨਾਂ ਦੇ ਝਗੜੇ ਨੇ, ਨਾਰਦ ਮੁਨੀ ਵਰਗੇ ਨਹੀਂ ਲੋਟ ਆਉਂਦੇ ਉਹਨਾਂ ਦੇ ਵਿੱਚ। ਸੋ ਇਸ ਕਰਕੇ ਤੁਸੀਂ ਇੱਕ ਅਨੂਪਮ ਜਿਹੜਾ ਸੀ, ਵੱਖਰਾ, ਇੱਕ ਅਲੈਦਾ, ਖਾਸ ਤਰ੍ਹਾਂ ਦਾ ਔਰ ਗ੍ਰੰਥ ਤਿਆਰ ਕਰਨ ਲੱਗੇ ਹੋ, ਉਹਨਾਂ ਭਗਤਾਂ ਨੇ ਪੰਚਮ ਪਾਤਸ਼ਾਹ ਜੀ ਨੂੰ ਕਹਿਆ ਹੈ।
ਲਿਖੋ ਇਹਾਂ ਸਾਖੀ ਭਗਤਨ ਕੀ,
ਉਹ ਕਹਿਣ ਲੱਗੇ ਤੁਸੀਂ ਇਹਦੇ ਵਿੱਚ ਵੀ ਕੁਝ ਭਗਤਾਂ ਦੇ ਪ੍ਰਸੰਗ ਲਿਖੋ, ਕੁਝ ਉਹਨਾਂ ਦੀਆਂ ਸਾਖੀਆਂ ਘਟਨਾਵਾਂ ਲਿਖੋ ਜੀ।
ਭਾਈ ਵਾਰਤਾ ਜਿਵੇਂ ਪ੍ਰਭ ਜਾਨਕੀ,
ਉਹਨਾਂ ਨੇ ਆਖਿਆ ਪ੍ਰਭੂ ਦੇ ਭਗਤਾਂ ਦੀਆਂ ਜਿਵੇਂ ਵਾਰਤਾਵਾਂ ਹੋਈਆਂ, ਪ੍ਰਭੂ ਦੇ ਭਗਤਾਂ ਨਾਲ ਜੋ ਕੁਝ ਵਾਪਰਿਆ, ਜੋ ਕੁਝ ਉਹਨਾਂ ਦੇ ਨਾਲ ਹੋਇਆ, ਕਿਉਂਕਿ ਆਪਾਂ ਪੜ੍ਹਦੇ ਹਾਂ ਨਾ, ਹਰ ਯੁੱਗ ਯੁੱਗ ਭਗਤੋ ਪਾਇਆ, ਪੈਦ ਰੱਖਦਾ ਆਇਆ ਰਾਮ ਰਾਜ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹੁਣ ਏਦਾਂ ਦੀਆਂ ਘਟਨਾਵਾਂ ਵਾਪਰੀਆਂ ਭਗਤਾਂ ਨਾਲ ਬਹੁਤ ਸਾਰੀਆਂ, ਕਥਾ ਪੁਰਾਤਨ ਇਉਂ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀ ਏ, ਔਰ ਉਹ ਬਚਨ ਜਦੋਂ ਆਉਂਦੇ ਨੇ, ਇਹ ਜਿਹੜੇ ਨੇ ਇਸ਼ਾਰੇ ਤਾਂ ਹੈਗੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਪਰ ਲੰਮੀਆਂ ਚੌੜੀਆਂ ਸਾਖੀਆਂ ਨਹੀਂ ਹੈਗੀਆਂ, ਕਹਾਣੀਆਂ ਨਹੀਂ ਹੈਗੀਆਂ, ਔਰ ਇਹਨਾਂ ਦੇ ਇਸ਼ਾਰੇ ਨੇ, ਟੂਕ ਮਾਤਰ ਜ਼ਿਕਰ ਹੈਗਾ, ਪਰ ਉਹ ਕਹਿਣ ਲੱਗੇ ਵੀ ਜੋ ਭਗਤਾਂ ਦੇ ਨਾਲ ਵਾਪਰਿਆ ਉਹਨਾਂ ਨੂੰ ਵੀ ਇਸ ਗ੍ਰੰਥ ਵਿੱਚ ਸ਼ਾਮਿਲ ਕਰੋ ਜੀ।
ਕਲਯੁਗ ਘੋਰ ਮੰਦ ਮਤ ਜਾਣੇ,
ਉਹ ਕਹਿ ਰਹੇ ਨੇ, ਕਹਿੰਦੇ ਜੀ ਕਲਯੁਗ ਵਿੱਚ ਭਿਆਨਕ ਮਾੜੀ ਮਤ ਵਾਲੇ ਕਲਯੁਗੀ ਬਿਰਤੀ ਦੇ ਲੋਕ ਰਹਿੰਦੇ ਨੇ, ਲੋਕਾਂ ਦੀ ਬਿਰਤੀ ਕਲਯੁਗੀ ਹੋ ਗਈ ਹੈ।
ਤਿੰਨ ਹਿੱਤ ਰਚੋ ਸੁਖੈਨ ਮਹਾਨੇ,
ਕਲਯੁਗੀ ਲੋਕਾਂ ਦੇ ਭਲੇ ਵਾਸਤੇ, ਕਲਯੁਗੀ ਬਿਰਤੀ ਦੇ ਲੋਕਾਂ ਦੇ ਵਾਸਤੇ, ਔਰ ਇਹ ਮਹਾਨ ਗ੍ਰੰਥ ਤੁਸੀਂ ਲਿਖੋ, ਉਹਨਾਂ ਦਾ ਭਲਾ ਹੋ ਜਾਏ ਤੇ ਭਗਤਾਂ ਦੇ ਕੁਝ ਪ੍ਰਸੰਗ ਵੀ ਐਡ ਕਰੋ ਜੀ।
ਮਹਿ ਸ਼ਬਦ ਲਖਾਏ ਹਮਾਰੇ,
ਹੁਣ ਉਹ ਕਹਿਣ ਲੱਗੇ ਪਰਪਜ ਕੀ ਹੈ ਆਉਣ ਦਾ, ਮੈਂ ਥੋੜੀ ਜਿਹੀ ਬੇਨਤੀ ਰਿਪੀਟ ਕਰਾਂ, ਕਹਿੰਦੇ ਵੀ ਸਾਡੇ ਆਹ ਨਾਮ ਨੇ, ਅਸੀਂ ਇਸ ਕਰਕੇ ਆਏ ਹਾਂ, ਜਿਹੜਾ ਤੁਸੀਂ ਗ੍ਰੰਥ ਲਿਖਵਾ ਰਹੇ ਹੋ, ਲਿਖਵਾਉਣ ਲੱਗੇ ਹੋ, ਆਦਿ ਵੀਰ ਦੀ ਸੰਪਾਦਨਾ ਦਾ ਕਾਰਜ ਆਪਾਂ ਕਈ ਦਿਨਾਂ ਤੋਂ ਸਾਂਝਾ ਕਰ ਰਹੇ ਹਾਂ, ਉਹ ਭਗਤ ਐਟ ਏ ਟਾਈਮ ਆ ਕੇ ਕਹਿੰਦੇ ਇਸ ਗ੍ਰੰਥ ਵਿੱਚ, ਇਸ ਵੀੜ ਵਿੱਚ ਭਾਵ ਕੁਝ ਭਗਤਾਂ ਦੇ ਪ੍ਰਸੰਗ ਲਿਖੋ, ਇਸ ਮੈਂ ਸ਼ਬਦ ਲਿਖਾਏ ਹਮਾਰੇ, ਹਮਾਰੇ ਦਾ ਮਤਲਬ ਸਾਡੇ ਵੀ, ਕੁਝ ਸ਼ਬਦ ਸ਼ਾਮਿਲ ਕਰੋ ਜੀ।
ਉਪਦੇਸ਼ਨ ਹੇਤੂ ਦਿਹੋ ਵਿਸਤਾਰੇ,
ਉਹਨਾਂ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਵੀ ਉਪਦੇਸ਼ ਵਾਸਤੇ ਵਿਸਥਾਰ ਦੇਵੋ, ਭਾਵ ਉਹ ਆਪਣੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਿਲ ਕਰਵਾਉਣੀ ਚਾਹੁੰਦੇ ਹਨ।
ਸ੍ਰੀ ਅਰਜਨ ਸੁਣ ਭਗਤਨ ਬੇਨਤੀ,
ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਦੀ ਬੇਨਤੀ ਨੂੰ ਸੁਣਿਆ, ਉਹਨਾਂ ਨੇ ਜੋ ਕੁਝ ਕਹਿਣਾ ਕੀਤਾ ਸਾਰੀ ਗੱਲ ਬੜੇ ਧਿਆਨ ਨਾਲ ਸੁਣੀ ਹੈ।
ਇਤ ਲਖਾਵਨ ਕੀਨ ਸਗਿਣਤੀ।
ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸਾਰੀ ਜਿਹੜੀ ਬਾਣੀ ਹੈ, ਜੋ ਉਹਨਾਂ ਦੀ ਰਚਨਾ, ਜੋ ਉਹਨਾਂ ਦੀ ਲਿਖਤ ਹੈ, ਉਹ ਲਿਖਵਾਉਣ ਦਾ ਮਨ ਬਣਾਇਆ ਹੈ।
ਸਭਿਆਂ ਸੋ ਸ੍ਰੀ ਗੁਰ ਫਰਮਾਇਓ।
ਇੱਥੇ ਬੜੇ ਧਿਆਨ ਨਾਲ ਸੁਣਿਓ, ਗੁਰੂ ਸਾਹਿਬ ਜੀ ਨੂੰ ਉਹਨਾਂ ਨੇ ਆਖਿਆ ਵੀ ਸਾਡੀ ਬਾਣੀ ਇਹਦੇ ਵਿੱਚ ਸ਼ਾਮਿਲ ਕਰੋ। ਪੰਚਮ ਪਾਤਸ਼ਾਹ ਜੀ ਨੇ ਸਹਿਮਤੀ ਤੇ ਪ੍ਰਗਟਾਤੀ, ਕੋਈ ਜਵਾਬ ਨਹੀਂ ਦਿੱਤਾ ਵੀ ਨਹੀਂ ਅਸੀਂ ਸ਼ਾਮਿਲ ਨਹੀਂ ਕਰਨੀ ਇਹਦੇ ਵਿੱਚ, ਤੇ ਇਕੱਲੇ ਗੁਰੂਆਂ ਦੀ ਬਾਣੀ ਹੋਵੇਗੀ ਐਸਾ ਨਹੀਂ, ਵੀ ਇਹਦੇ ਵਿੱਚ ਤਾਂ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜਾਂ ਸਾਡੀ ਬਾਣੀ ਹੋਵੇਗੀ, ਇਹ ਤੋਂ ਇਲਾਵਾ ਕਿਸੇ ਹੋਰ ਦੀ ਬਾਣੀ ਇਹਦੇ ਵਿੱਚ ਸ਼ਾਮਿਲ ਨਹੀਂ ਕਰਨੀ, ਐਸਾ ਨਹੀਂ ਜਵਾਬ ਦਿੱਤਾ। ਗੁਰੂ ਸਾਹਿਬ ਕਹਿੰਦੇ ਠੀਕ ਹੈ ਭਾਈ ਉਹ ਹੋਵੇਗਾ, ਪਰ ਸਭ ਹਿੰਨ ਸੋ ਸ੍ਰੀ ਗੁਰ ਫਰਮਾਇਓ। ਗੁਰੂ ਸਾਹਿਬ ਨੇ ਉਹਨਾਂ 15 ਭਗਤਾਂ ਨੂੰ ਸੰਬੋਧਨ ਹੁੰਦਿਆਂ ਇੱਕ ਖਾਸ ਬਚਨ ਕੀਤਾ, ਕਹਿੰਦੇ ਬੜੇ ਧਿਆਨ ਨਾਲ ਸੁਣੇ ਇਹ ਬਚਨ ਜਿਹੜਾ ਕੀਤਾ ਹੈ, ਇਹਦੇ ਵਿੱਚ ਕੀ ਹੈ ਫਰਮਾਇਆ ਹੈ।
ਪ੍ਰਥਮ ਜੋ ਤੁਮਨੇ ਕਸ਼ੂ ਬਣਾਇਓ।
ਗੁਰੂ ਸਾਹਿਬ ਕਹਿੰਦੇ ਭਾਈ ਬਾਣੀ ਤੇ ਸ਼ਾਮਿਲ ਕਰਾਂਗੇ, ਪਰ ਪਹਿਲਾਂ ਸਾਨੂੰ ਸੁਣਾਉਣਾ ਹੋਵੇਗਾ ਜੋ ਤੁਸੀਂ ਲਿਖੇ ਹੈ, ਜੋ ਤੁਹਾਡੀ ਰਚਨਾ, ਜੋ ਤੁਹਾਡੀ ਬਾਣੀ ਹੈ, ਜੋ ਤੁਸੀਂ ਕੋਲ ਜੋ ਕੁਝ ਵੀ ਜੋ ਤੁਸੀਂ ਲਿਖਵਾਉਣ ਆਏ ਹੋ ਨਾ, ਪਹਿਲਾਂ ਉਹ ਜਿਹੜਾ ਤੁਸੀਂ ਲਿਖਿਆ, ਇਹਦਾ ਮਤਲਬ ਐ ਨਹੀਂ ਵੀ ਅਸੀਂ ਅਣਸੁਣਿਆ ਹੀ, ਵੀ ਤੁਹਾਡੇ ਤੁਸੀਂ ਜੋ ਲੈ ਕੇ ਆਏ ਹੋ ਅਸੀਂ ਸੁਣੀਏ ਨਾ, ਉਹਨੂੰ ਪੜ੍ਹੀਏ ਨਾ, ਵੀ ਬਸ ਅਸੀਂ ਸ਼ਾਮਿਲ ਕਰਾ ਦਈਏ, ਐਸਾ ਨਹੀਂ। ਇੱਕ ਸ਼ਰਤ ਲਾਈ ਹੈ ਗੁਰੂ ਸਾਹਿਬ ਨੇ, ਇਹ ਸ਼ਰਤ ਬੜੇ ਕਮਾਲ ਦੀ ਹੈ, ਧਿਆਨ ਦਿਓ ਜੀ।
ਸੁਣ ਚੜਾਵਹਿ ਗ੍ਰੰਥ ਮਜਹਰੀ।
ਪਹਿਲਾਂ ਸੁਣਾਂਗੇ ਤੇ ਸੁਣਨ ਤੋਂ ਉਪਰੰਤ ਫਿਰ ਇਸ ਗ੍ਰੰਥ ਵਿੱਚ ਐਡ ਕਰਾਂਗੇ। ਇਹਦਾ ਮਤਲਬ ਇਹ ਹੈ ਵੀ ਸਤਿਗੁਰੂ ਸੁਣਨਾ ਚਾਹੁੰਦੇ ਨੇ ਵੀ ਸਹੀ ਹੋਵੇ ਤਾਂ, ਨਹੀਂ ਜੇ ਆਪਾਂ ਕਹਿ ਦਿੰਦੇ ਵੀ ਜੇ ਪਹਿਲਾਂ ਮੈਨੂੰ ਸੁਣਾ ਦਿਓ ਜੀ, ਜੇ ਸਾਨੂੰ ਸੈੱਟ ਲੱਗੀ ਤਾਂ ਤੁਹਾਨੂੰ ਮੌਕਾ ਦਿਆਂਗੇ, ਅਦਰਵਾਈਜ਼ ਨਹੀਂ। ਇੱਥੇ ਕਹਿੰਦੇ ਸੌਣ ਚੜਾਵੈ, ਸੁਣ ਕੇ ਇਸ ਗ੍ਰੰਥ ਵਿੱਚ ਉਹਨੂੰ ਜਗ੍ਹਾ ਮਿਲੇਗੀ, ਥਾਂ ਦੇਵਾਂਗੇ, ਪਾਵੇ ਦੇ ਵਿੱਚ ਸ਼ਾਮਿਲ ਹੋਵੇਗੀ।
ਇਸ ਕੇ ਅਨੁਸਾਰੀ।
ਦੇਖੋ ਆਹ ਪੰਗਤੀ ਬਹੁਤ ਕਮਾਲ ਦੀ ਹੈ, ਸਾਰੇ ਪ੍ਰਸੰਗ ਨੂੰ ਇਹ ਆਪਣੇ ਨਾਲ ਜਿਹੜਾ ਜੋੜਦੀ ਹੈ। ਇਹ ਪੰਗਤੀ ਬੜੀ ਅਹਿਮ ਹੈ, ਕਹਿੰਦੇ ਰਚੋ ਅਵੈ ਇਸ ਕੇ ਅਨੁਸਾਰੀ। ਇਸ ਕੇ ਅਨੁਸਾਰੀ, ਇਸ ਕੇ ਪ੍ਰੋਨਾਊਨ ਹੈ, ਇਸ ਕੇ ਦਾ ਮਤਲਬ ਕੀ ਹੈ, ਇਸ ਕੇ ਦਾ ਮਤਲਬ ਹੈ ਜਿਹੜੀਆਂ ਪੋਥੀਆਂ ਗੁਰੂ ਸਾਹਿਬ ਦੇ ਪਾਸ ਨੇ, ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ, ਇਹਦੇ ਅਨੁਸਾਰ ਜਿਹੜੀ ਤੁਹਾਡੀ ਬਾਣੀ ਹੋਵੇਗੀ ਉਹ ਹੀ ਬਾਣੀ ਸ਼ਾਮਿਲ ਕਰਾਂ। ਕਸਵੱਟੀ ਗੁਰੂ ਨਾਨਕ ਦੀ ਬਾਣੀ ਹੈ, ਜੇ ਤੁਹਾਡੀ ਵਿਚਾਰਧਾਰਾ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੈਚ ਕਰੇਗੀ ਤੇ ਜਗ੍ਹਾ ਮਿਲ ਜਾਏਗੀ। ਇਹ ਨਹੀਂ ਵੀ ਗੁਰੂ ਨਾਨਕ ਕੁਝ ਹੋਰ ਕਹਿੰਦੇ ਹੋਣ ਤੇ ਤੁਸੀਂ ਕੁਝ ਹੋਰ ਕਹੀ ਜਾਓ, ਤੇ ਇੱਥੇ ਆਪਾ ਵਿਰੋਧੀ ਤੁਹਾਡੇ ਵਿਚਾਰ ਹੋਣ ਤੇ ਆਪਾ ਵਿਰੋਧੀ ਨੂੰ ਮੈਂ ਇਸ ਗ੍ਰੰਥ ਵਿੱਚ ਇਕੱਠਿਆਂ ਨਹੀਂ ਕਰ ਸਕਦਾ, ਇਹ ਸੱਚ ਹੈ, ਮਸਲਾ ਖੜਾ ਹੁੰਦਾ। ਤੁਸੀਂ ਕਿਤਾਬ ਪੜ੍ਹ ਲਓ, ਅੱਧੀ ਕਿਤਾਬ ਕੁਝ ਹੋਰ ਕਹਿੰਦੀ ਹੈ, ਅੱਧੀ ਉਹਦੀ ਗੱਲ ਜਿਹੜੀ ਪਹਿਲਾਂ ਕੁਝ ਹੋਰ ਹੈ ਉਹ ਪਿੱਛੇ ਉਹਦੀ ਵਿਰੋਧਤਾ ਹੋਈ ਜਾਵੇ ਤੇ ਪੜ੍ਹਨ ਵਾਲਾ ਤੇ ਚੱਕਰ ਚ ਪੈ ਜਾਏਗਾ, ਭੰਬਲ ਭੂਸੇ ਚ ਪੈ ਜਾਏਗਾ, ਦੁਬਿਧਾ ਚ ਪੈ ਜਾਏਗਾ। ਇਸ ਕਰਕੇ ਹੁਣ ਇਸ ਗ੍ਰੰਥ ਦੇ ਵਿੱਚ ਚਾਰ ਗੁਰੂਆਂ ਦੀ ਬਾਣੀ ਹੈ, ਉਹਨਾਂ ਲਈ ਤਾਂ ਕੋਈ ਸ਼ੱਕ ਹੈ ਹੀ ਨਹੀਂ ਹੈ, ਉਹ ਤੇ ਇੱਕੋ ਹੀ ਜੋਤ ਨੇ, ਇੱਕੋ ਹੀ ਸਭ ਕੁਝ ਹੈ, ਸਾਰਾ ਕੁਝ ਉਹੀ ਅਸਥਾਨ ਹੈ, ਉਹੀ ਜ਼ਿੰਮੇਵਾਰੀਆਂ ਨੇ। ਪਰ ਜਿਹੜੇ ਭਗਤ ਨੇ ਇਹ ਸਾਰੇ ਇੱਕ ਦਿਸ਼ਾ ਦੇ ਰਹਿਣ ਵਾਲੇ ਨਹੀਂ ਹੈ, ਸਾਰਿਆਂ ਦੀ ਬੋਲੀ ਇੱਕ ਨਹੀਂ ਹੈਗੀ, ਸਾਰਿਆਂ ਦੀ ਵਿਚਾਰਧਾਰਾ, ਕਿਉਂਕਿ ਵੱਖਰੀ ਵੱਖਰੀ ਇਹ ਵਿਚਾਰਧਾਰਾ ਦੇ ਵਿੱਚੋਂ ਆਏ ਸਨ, ਕੋਈ ਕਿਤੋਂ ਦੇ ਰਹਿਣ ਵਾਲਾ, ਕੋਈ ਕਿਤੋਂ ਦੇ ਰਹਿਣ ਵਾਲਾ, ਵੱਡੀ ਗੱਲ ਕਿਸੇ ਦੀ ਜਾਤ ਬ੍ਰਾਹਮਣ ਹੈ, ਕੋਈ ਸੂਦਰ ਹੈ, ਕੋਈ ਵੈਸ ਹੈ, ਕੋਈ ਕੁਝ ਹੈ, ਕੋਈ ਕੁਝ ਹੈ, ਕਿਸੇ ਦਾ ਕਿੱਤਾ ਕੋਈ ਹੈ, ਕਿਸੇ ਦਾ ਕਿੱਤਾ ਕੋਈ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਬੜਾ ਵੱਡਾ ਫਰਕ ਹੈ। ਇਸ ਕਰਕੇ ਜਿਹੜਾ ਹੈ ਇਹ ਮਸਲਾ ਹੈ, ਤੇ ਬ੍ਰਾਹਮਣ ਦਾ ਤੇ ਸ਼ੂਦਰ ਦਾ ਤੇ ਕੋਈ ਮੈਚ ਹੀ ਨਹੀਂ ਸੀਗਾ, ਇਹ ਤੇ ਆਪਾਂ ਸਾਰੇ ਹੀ ਜਾਣਦੇ ਹਾਂ ਨਾ, ਬਈ ਬ੍ਰਾਹਮਣ ਨੂੰ ਤੇ 6 ਕਰਮ ਸਨ, ਵੇਦ ਪੜ੍ਹਨੇ, ਪੜ੍ਹਾਉਣੇ, ਦਾਨ ਦੇਣਾ, ਲੈਣਾ, ਵਿਦਿਆ ਪੜ੍ਹਨੀ, ਪੜ੍ਹਾਉਣੀ, ਤੇ ਆਦਿ ਸਾਰਾ ਕੁਝ। ਪਰ ਜਿਹੜਾ ਸ਼ੂਦਰ ਹੈ ਉਹਨੂੰ ਤੇ ਪੜ੍ਹਨ ਤੇ ਵੀ ਪਾਬੰਦੀ ਸੀਗੀ, ਉਹਨੂੰ ਤੇ ਸੁਣਨ ਤੇ ਵੀ ਪਾਬੰਦੀ ਸੀਗੀ, ਉਹ ਤੇ ਮੰਦਰ ਚ ਇੰਟਰ ਨਹੀਂ ਸੀ ਕਰ ਸਕਦਾ, ਉਹ ਧਰਮ ਕਰਮ ਕੋਈ ਨਹੀਂ ਸੀ ਕਰ ਸਕਦਾ, ਤੇ ਸ਼ੂਦਰਾਂ ਦਾ ਤੇ ਧਰਮ ਗ੍ਰੰਥਾਂ ਨੂੰ ਪੜ੍ਹਨ ਸੁਣਨ ਤੇ ਵੀ ਪਾਬੰਦੀਆਂ ਸੀ, ਤੇ ਇੱਥੇ ਉਹਨਾਂ ਦੀ ਬਾਣੀ ਗ੍ਰੰਥ ਵਿੱਚ ਸ਼ਾਮਿਲ ਕਰਨੀ ਹੈ, ਬੜੀ ਵੱਡੀ ਗੱਲ ਹੈ। ਜਿਹੜੇ ਬ੍ਰਾਹਮਣ ਪਰਛਾਵਾਂ ਨਹੀਂ ਸੀ ਲੈਣਾ ਚਾਹੁੰਦੇ ਸ਼ੂਦਰਾਂ ਦਾ, ਉਹਨਾਂ ਨੂੰ ਇਕੱਠੇ ਗ੍ਰੰਥ ਵਿੱਚ ਕਿਵੇਂ ਕੀਤਾ ਜਾ ਸਕਦਾ, ਉਹਨਾਂ ਦੀ ਵਿਚਾਰਧਾਰਾ ਬ੍ਰਾਹਮਣ ਦੀ ਹੋਰ, ਸ਼ੂਦਰ ਦੀ ਹੋਰ। ਇਸ ਕਰਕੇ ਗੁਰੂ ਸਾਹਿਬ ਨੇ ਆਖਿਆ ਵੀ ਤੁਹਾਡੀ ਬਾਣੀ ਪਹਿਲਾਂ ਸੁਣੀ ਜਾਏਗੀ ਸਾਰਿਆਂ ਦੀ, ਜੋ ਤੁਸੀਂ ਲਿਖ ਕੇ ਲੈ, ਜੋ ਤੁਸੀਂ ਇਹਦੇ ਵਿੱਚ ਸ਼ਾਮਿਲ ਕਰਵਾਉਣੀ ਚਾਹੁੰਦੇ ਹੋ। ਤੇ ਫਿਰ ਜਿਹੜਾ ਸੀ ਉਹ ਰਚ ਹੈ ਅਵ ਹੈ ਇਸ ਕੇ ਅਨੁਸਾਰੀ, ਆਹ ਜਿਹੜੀ ਸਾਡੇ ਕੋਲ ਪਹਿਲਾਂ ਮੂਲ ਬਾਣੀ ਹੈ ਗੁਰੂ ਸਾਹਿਬ ਜੀ ਦੀ, ਤੁਰਕੀ ਬਾਣੀ, ਰੱਬੀ ਬਾਣੀ, ਉਸ ਬਾਣੀ ਦੀ ਕਸਵੱਟੀ ਤੇ ਇਹਨੂੰ ਪਰਖਿਆ ਜਾਏਗਾ, ਮੈਚ ਕੀਤਾ ਜਾਏਗਾ ਵਿਚਾਰ ਤਰ੍ਹਾਂ 'ਚ ਕੋਈ ਫਰਕ ਨਹੀਂ ਹੋਇਆ। ਫਿਰ ਗੁਰੂ ਸਾਹਿਬ ਅੱਗੇ ਕਹਿਣ ਲੱਗੇ ਹਨ,
ਯਥਾ ਕ੍ਰਮ ਬਾਣੀ ਸੋ ਬਣਾਓ,
ਔਰ ਤੁਹਾਡੀ ਬਾਣੀ ਸੁਣ ਕੇ ਹੀ ਜੋ ਯਥਾ ਕ੍ਰਮ, ਕ੍ਰਮ ਦੇ ਅਨੁਸਾਰ ਜੋ ਕ੍ਰਮ ਦੇ ਮੁਤਾਬਕ ਬਾਣੀ ਬਣਾਓ ਜੀ।
ਪ੍ਰਥਕ ਪ੍ਰਥਕ ਵਿੱਚ ਰਾਗ ਲਿਖਾਓ,
ਫਿਰ ਵੱਖਰੇ ਵੱਖਰੇ ਰਾਗਾਂ ਦੇ ਵਿੱਚ ਬਾਣੀ ਲਿਖੀ ਜਾਣੀ ਹੈ। ਜੇ ਗੁਰੂ ਸਾਹਿਬਾਨਾਂ ਦੀ ਬਾਣੀ ਵੱਖਰੇ ਵੱਖਰੇ ਰਾਗਾਂ 'ਚ ਹੈ, ਭਗਤਾਂ ਲਈ ਵੀ ਉਹੀ ਨਿਜ਼ਮ ਹੈ, ਭਗਤਾਂ ਲਈ ਵੀ ਉਹੀ ਰੂਲ ਹੈ। ਇਹ ਨਹੀਂ ਹੈਗਾ ਵੀ ਗੁਰੂਆਂ ਦੀ ਬਾਣੀ ਪਹਿਲਾਂ ਇਸ ਤਰ੍ਹਾਂ ਹੈ, ਪਿੱਛੇ ਭਗਤਾਂ ਦੀ ਕੁਝ ਵੱਖਰੇ ਅੰਗ ਛਾਪ ਦਿੱਤੇ ਜਾਣ ਵੀ ਉਹਨਾਂ ਨੂੰ ਕੋਈ ਧਿਆਨ ਨਾ ਨਾ। ਬਿਲਕੁਲ ਉਹੀ ਰੂਲ, ਉਹੀ ਨਿਜ਼ਮ, ਉਹੀ ਸਾਰਾ ਕੁਝ। ਤੇ ਗੁਰੂ ਸਾਹਿਬ ਕਹਿੰਦੇ ਗੁਰੂਆਂ ਦੀ ਤਰ੍ਹਾਂ ਤੁਹਾਡੀ ਬਾਣੀ ਵੀ ਫਿਰ ਵੱਖਰੇ ਵੱਖਰੇ ਰਾਗਾਂ ਵਿੱਚ ਉਹਨਾਂ ਨੂੰ ਥਾਂ ਦਿੱਤੀ ਜਾਏਗੀ, ਉਹਨਾਂ ਨੂੰ ਸ਼ਾਮਿਲ ਕੀਤਾ ਜਾਵੇਗਾ।
ਸੁਣ ਹਰ ਕੇ ਸਾ ਭਗਤ ਵਿਸਾਲ,
ਭਗਤਾਂ ਨੂੰ ਖੁਸ਼ੀ ਹੋਗੀ, ਕਹਿੰਦੇ ਠੀਕ ਹੈ ਜੀ ਸੁਣੋ ਤੁਸੀਂ, ਤੇ ਸੁਣ ਕੇ ਫਿਰ ਤੁਸੀਂ ਜਿਹੜਾ ਸੀ ਇਸ ਗ੍ਰੰਥ ਵਿੱਚ ਸਾਡੀ ਬਾਣੀ ਸ਼ਾਮਿਲ ਕਰ ਲਿਓ। ਸਾਰੇ ਭਗਤ ਖੁਸ਼ ਹੋ ਗਏ ਨੇ, ਉਹਨਾਂ ਦੀ ਖੁਸ਼ੀ ਵਿੱਚ ਵਾਧਾ ਹੋਇਆ ਹੈ।
ਧੰਨ ਧੰਨ ਉਚਰਹਿ ਤਿਸ ਕਲ,
ਉਹਨਾਂ ਨੇ ਗੁਰੂ ਸਾਹਿਬ ਜੀ ਲਈ ਸ਼ਬਦ ਵਰਤੇ ਨੇ ਧੰਨ ਹੋ, ਧੰਨ ਹੋ, ਮਹਾਨ ਹੈਗੇ ਹੋ।
ਲੱਗੇ ਬਨਾਮਨ ਗਿਰਾ ਨਵੀਨ,
ਫਿਰ ਉਹ ਆਪਣੀ ਆਪਣੀ ਜਿਹੜੀ ਬਾਣੀ ਉਹਨਾਂ ਨੇ ਹੁਣ ਮੌਕੇ ਤੇ ਉਚਾਰਨੀ ਹੈ ਜਾਂ ਉਹਨਾਂ ਦੀ ਪਹਿਲਾਂ ਸੀ ਉਹਦਾ ਜ਼ਿਕਰ ਹੋਇਆ ਹੈ।
ਬੈਠ ਸਮੀਪੀ ਗੁਰੂ ਪਰਵੀਨ,
ਸਤਿਗੁਰੂ ਜੀ ਦੇ ਪਾਸ ਇਹ ਬੈਠ ਗਏ ਨੇ। ਇੱਥੇ ਮੈਂ ਛੋਟੀ ਜਿਹੀ ਬੇਨਤੀ ਹੋਰ ਕਰਾਂ, ਔਰ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹੋ, ਗੋਕਲ ਚੰਦ ਨਾਰੰਗ ਉਹ ਆਪਣੀ ਉਹਦੀ ਅੰਗਰੇਜ਼ੀ ਦੀ ਕਿਤਾਬ ਹੈ ਉਹਦੇ ਵਿੱਚ ਉਹਨੇ ਲਿਖਿਆ ਜਿੱਥੇ ਉਹ ਕਹਿੰਦਾ ਵੀ ਸਿੱਖ ਧਰਮ ਦਾ ਖਾਲਸੇ ਦਾ ਵਿਕਾਸ, ਗੋਕਲ ਚੰਦ ਆਨੰਦ ਨਾਰੰਦ ਇੰਦੂ ਭੂਸ਼ਨ ਬੈਨਰਜੀ ਇਹ ਇੰਡੀਅਨ ਹਿਸਟੋਰੀਅਨ ਨੇ ਵੱਡੇ, ਇਹਨਾਂ ਨੇ ਕਾਫੀ ਕੁਝ ਲਿਖਿਆ। ਵੱਖਰੀ ਗੱਲ ਹੈ ਵੀ ਗੁਰਮਤਿ ਸਿਧਾਂਤ ਦੇ ਮੁਤਾਬਕ ਉਹਨਾਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਸਹੀ ਨਹੀਂ ਉਤਰਦੀਆਂ। ਇੰਦੂ ਭੂਸ਼ਨ ਬੈਨਰਜੀ ਔਰ ਉਹ ਲਿਖਦੇ ਨੇ ਵੀ ਇਹ ਵਿਕਾਸ ਸੀਗਾ ਹੌਲੀ ਹੌਲੀ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਫਿਰ ਅਗਲੇ ਗੁਰੂ ਸਾਹਿਬਾਨਾਂ ਨੇ ਹੌਲੀ ਹੌਲੀ, ਦਸਵੇਂ ਪਾਤਸ਼ਾਹ ਨੇ, ਫਿਰ ਇਹ ਗ੍ਰੰਥ ਸਾਹਿਬ ਦੀ ਜਿਹੜੀ ਹੈ ਵੀਰ ਨੂੰ ਜਿਹੜਾ ਗੁਰਤਾ ਗੱਦੀ ਦੇਣੀ ਜਾਂ ਪੰਜਵੇਂ ਪਾਤਸ਼ਾਹ ਦਾ ਲਿਖਵਾਉਣਾ। ਪਰ ਉਹ ਜਿਵੇਂ ਗੋਕਲ ਚੰਦ ਦਾ ਨਾਰੰਗ ਲਿਖਦਾ ਉਹਦਾ ਵੀ ਕੁਝ ਐਸਾ ਵਿਚਾਰ ਹੈ। ਪਰ ਜਿਹੜੇ ਸਿੱਖ ਇਤਿਹਾਸਕਾਰ ਹੋਏ ਨੇ, ਸਿੱਖ ਪ੍ਰੋਫੈਸਰ ਹੋਏ ਨੇ, ਸਿੱਖ ਵਿਦਵਾਨ ਹੋਏ ਨੇ, ਉਹਨਾਂ ਦਾ ਸੋਚ ਥੋੜਾ ਸੀ ਬਿਲਕੁਲ ਅਲੈਦਾ ਸੀ। ਉਹ ਕਹਿੰਦੇ ਸੀ ਵੀ ਸ਼ਬਦ ਦੀ ਗੱਲ ਤਾਂ ਗੁਰੂ ਨਾਨਕ ਨੇ ਪਹਿਲਾਂ ਹੀ ਕੀਤੀ ਹੈ। ਜਦੋਂ ਜੋਗੀਆਂ ਸਿੱਧਾਨਾਥਾਂ ਨੇ ਪੁੱਛਿਆ ਸੀ ਵੀ ਤੁਹਾਡਾ ਗੁਰੂ ਕੌਣ ਹੈ, ਗੁਰੂ ਸਾਹਿਬ ਨੇ ਤੇ ਉਦੋਂ ਹੀ ਕਹਿਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਸ਼ਬਦ ਦੀ ਗੱਲ ਗੁਰੂ ਨਾਨਕ ਕਰਦੇ ਰਹੇ ਨੇ ਸਾਰੀ ਬਾਣੀ ਚ। ਗੁਰੂ ਸਾਹਿਬ ਦੀ ਕਿੰਨੀ ਵਾਰ ਜ਼ਿਕਰ ਆਉਂਦਾ ਸ਼ਬਦ ਦਾ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਇਹ ਇਕੱਲੇ ਦਸਵੇਂ ਪਾਤਸ਼ਾਹ ਜਾਂ ਪੰਜਵੇਂ ਪਾਤਸ਼ਾਹ ਨੇ ਨਹੀਂ ਆਖਿਆ, ਇਹ ਪ੍ਰਥਮ ਗੁਰੂ ਕਹਿੰਦੇ ਸਨ ਵੀ ਬਾਣੀ ਹੀ ਗੁਰੂ ਹੈ, ਬਸ ਇਹ ਬਾਣੀ ਦੀ ਅਸੀਂ ਅਗਵਾਈ ਚੱਲਣਾ ਹੈ। ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਹੀ ਬਚਨ ਨੇ ਵੀ ਜਿਹੜਾ ਸ਼ਬਦ ਗੁਰੂ ਸੁਰਤੁਨ ਚੇਲਾ, ਉਹਨਾਂ ਨੇ ਹੀ ਆਖਿਆ ਸੀ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਇਤਿਆਦਕ। ਸੋ ਪੰਜਵੇਂ ਪਾਤਸ਼ਾਹ ਤੱਕ ਇਹ ਸਾਰੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੋਤੀ ਜੋਤ ਸਮਾਉਂਦੇ ਨੇ, ਉਹਨਾਂ ਨੇ ਉਹ ਸਾਰਾ ਬਾਣੀ ਦਾ ਖਜ਼ਾਨਾ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਸੌਂਪਿਆ, ਉਹਨਾਂ ਨੇ ਗੁਰੂ ਅਮਰਦਾਸ ਜੀ ਨੂੰ ਸੌਂਪਿਆ, ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਸੌਂਪਿਆ, ਤੇ ਇੱਥੇ ਤੱਕ ਜਿਹੜਾ ਸੀ ਪੰਜਵੇਂ ਪਾਤਸ਼ਾਹ ਤੱਕ ਉਹ ਆਇਆ। ਇਸ ਕਰਕੇ ਜਿਹੜਾ ਹਾਂ ਇਹ ਰਲਗੜ ਜਿਹੜਾ ਸੀ ਮਿਲਾਵਟ ਸੀ ਉਹਦਾ ਜ਼ਿਕਰ ਜ਼ਰੂਰ ਆਇਆ। ਸੋ ਇੱਥੇ ਜਿਹੜਾ ਹੈ ਹੁਣ ਉਹ ਮਹਾਨ ਗ੍ਰੰਥ ਦੀ ਸੰਪਾਦਨਾ ਦਾ ਕਾਰ ਚੱਲ ਰਿਹਾ, ਭਗਤਾਂ ਦਾ ਜਿਵੇਂ ਭਾਈ ਸਾਹਿਬ ਨੇ ਆਉਣਾ ਲਿਖਿਆ, ਔਰ ਉਹਨਾਂ ਵੱਲੋਂ ਬੇਨਤੀਆਂ ਨੇ ਵੀ ਸਾਡੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਿਲ ਕੀਤੀ ਜਾਏ, ਗੁਰੂ ਸਾਹਿਬ ਜੀ ਵੱਲੋਂ ਜਸ ਕੀਤੀ ਗਈ ਹੈ, ਔਰ ਉਹਨਾਂ ਵੱਲੋਂ ਇਉਂ ਕਹਿ ਲਓ ਵੀ ਪ੍ਰਵਾਨਗੀ ਹੈ ਵੀ ਠੀਕ ਹੈ ਕੋਈ ਇਤਰਾਜ਼ ਨਹੀਂ, ਤੁਸੀਂ ਆਪਣੀ ਬਾਣੀ ਸੁਣਾਓ ਤੇ ਜਿਵੇਂ ਜਿਵੇਂ ਜਿਹਦੀ ਜਿਹਦੀ ਬਾਣੀ ਮੈਚ ਕਰੇਗੀ ਉਹਨੂੰ ਕੋਈ ਜਾਤ ਨਹੀਂ ਦੇਖੀ ਜਾਏਗੀ, ਕੁਝ ਨਹੀਂ ਵੇਖਿਆ ਜਾਏਗਾ, ਨਾ ਇਲਾਕਾ ਨਾ ਬੋਲੀ ਨਾ ਕੁਝ ਹੋਰ, ਇਹ ਨਹੀਂ ਵੇਖਿਆ ਜਾਏਗਾ ਸਮਾਜਿਕ ਤੌਰ ਤੇ ਉੱਚੀ ਜਾਤ ਦਾ ਜਾਂ ਵੱਡੀ ਜਾਤ ਦਾ, ਨਾ ਉਹਦੀ ਬਾਣੀ ਸ਼ਾਮਿਲ ਹੋਏਗੀ। ਇਹ ਗਰੀਬ ਹੈ ਅਮੀਰ ਹੈ ਬਿਲਕੁਲ ਨਹੀਂ ਦੇਖਿਆ ਜਾਏਗਾ, ਇਹ ਵੀ ਨਹੀਂ ਵੇਖਿਆ ਜਾਏਗਾ ਵੀ ਇਹ ਕਿਹੜੇ ਏਰੀਏ ਦੇ ਰਹਿਣ ਵਾਲਾ, ਇਹਦੀ ਭਾਸ਼ਾ ਦੀ ਬੋਲੀ ਕੀ ਹੈ, ਕੁਝ ਨਹੀਂ ਵੇਖਿਆ ਜਾਏਗਾ, ਸਿਰਫ ਵਿਚਾਰਧਾਰਾ ਵੇਖੀ ਜਾਣੀ ਹੈ। ਔਰ ਇਸ ਕਰਕੇ ਸੁਣਾਓ, ਉਹ ਆਪਣੀ ਆਪਣੀ ਭਾਸ਼ਾ ਦੇ ਵਿੱਚ ਆਪਣੇ ਆਪਣੇ ਢੰਗ ਦੇ ਨਾਲ ਸੁਣਾਉਣਗੇ, ਉਹ ਆਪਾਂ ਵੇਖਾਂਗੇ। ਇੱਥੇ ਕਹਿੰਦੇ ਸਾਰੇ ਭਗਤ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਪਾਸ ਬੈਠ ਗਏ ਜੀ।
ਦੋਹਰਾ ਸ਼੍ਰੀ ਅਰਜਨ, ਅਰਜਨ ਸੁਣਹਿ ਅਰਜਨ ਜਸ ਉਪਜਾਏ।
ਹੁਣ ਇੱਥੇ ਨਵਾਂ ਚੈਪਟਰ ਨਵਾਂ ਅਧਿਆਇ ਸ਼ੁਰੂ ਹੋਇਆ, ਹਰ ਚੈਪਟਰ ਦੀ ਸ਼ੁਰੂਆਤ ਅੰਦਰ ਭਾਈ ਸਾਹਿਬ ਨੇ ਦੋਹਰਾ ਲਿਖਿਆ ਪੂਰੇ ਗ੍ਰੰਥ ਦੇ ਵਿੱਚ ਇਹ ਰੂਲ ਲਾਗੂ ਰਿਹਾ ਹੈ, ਪੂਰੇ ਗ੍ਰੰਥ ਦੇ ਵਿੱਚ, ਭਾਵੇਂ ਪ੍ਰਥਮ ਗੁਰੂ ਦੀ ਕਥਾ, ਭਾਵੇਂ ਅਗਲੇ ਗੁਰੂ ਸਾਹਿਬ ਜੀ ਦੀ ਹੈ, ਭਾਵੇਂ ਦਸਵੇਂ ਪਾਤਸ਼ਾਹ ਦੀ ਹੈ। ਚਲੋ ਦੋਹਰੇ ਦੇ ਵਿੱਚ ਕਹਿੰਦੇ ਸ਼੍ਰੀ ਅਰਜਨ ਨਾਮ ਹੈ ਗੁਰੂ ਅਰਜਨ ਦੇਵ ਜੀ ਦਾ। ਅਰਜਨ ਸੁਣੈ ਅੱਗੇ ਅਰਜਨ ਹੈ, ਦੇਖੋ ਅੱਖਰ ਉਹੀ ਹੋਣੇ, ਆੜਾ ਰਾਰਾ ਜਜਨ ਨਾ, ਅਰਜਨ ਨਾਮ ਹੈ ਪੰਚਮ ਪਾਤਸ਼ਾਹ ਦਾ। ਅੱਗੇ ਆੜਾ ਰਾਰਾ ਜੱਜੇ ਦੇ ਪੈਰ ਚ ਬਿੰਦੀ ਹੈ, ਅਰਜ ਅਰਜ ਦਾ ਅਰਥ ਹੁੰਦਾ ਬੇਨਤੀ। ਇਹ ਅਰਜ ਦਾ ਮਤਲਬ ਹੈ ਭਗਤਾਂ ਦੀਆਂ ਬੇਨਤੀਆਂ ਸੁਣੀਆਂ ਨੇ ਪੰਚਮ ਪਾਤਸ਼ਾਹ ਨੇ। ਇੱਕ ਬਿੰਦੀ ਲਾਉਣ ਦੇ ਨਾਲ ਇੰਨਾ ਫਰਕ ਪੈ ਗਿਆ। ਇੱਕ ਨਾਮ ਹੈ ਗੁਰੂ ਅਰਜਨ ਦੇ ਪੈਰ ਦੇ ਵਿੱਚ, ਕਦੇ ਜੱਜਾ ਜੱਜੇ ਦੇ ਪੈਰ ਚ ਕਦੇ ਬਿੰਦੀ ਨਹੀਂ ਪਏਗੀ ਕਿਤੇ ਵੀ, ਜੇ ਪਾਤੀ ਉਹਦੇ ਅਰਥ ਬਦਲ ਜਾਣੇ ਨੇ। ਚਲੋ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀਆਂ ਬੇਨਤੀਆਂ ਜਿਹੜੀਆਂ ਨੇ ਸੁਣੀਆਂ ਨੇ। ਅਰਜਨ ਜਸ ਉਪਜਾਏ ਉਹਨਾਂ ਦਾ, ਅੱਗੇ ਜੱਜੇ ਨੂੰ ਜਿਹੜਾ ਔਂਕੜ ਹੈ, ਇੰਨੇ ਨਾਲੇ ਫਰਕ ਪੈ ਜਾਣਾ, ਉਹਨਾਂ ਦਾ ਪਵਿੱਤਰ ਜਸ ਕੀਤਾ ਹੈ।
ਸਮਾਂ ਦੁਪਹਿਰੀ ਲੱਗ ਗੁਰੂ ਬੈਠ ਗ੍ਰੰਥ ਲਿਖਵਾਏ,
ਉਹ ਜਿਹੜਾ ਗ੍ਰੰਥ ਦੀ ਸੰਪਾਦਨਾ ਹੋ ਰਹੀ ਹੈ, ਬਾਣੀ ਲਿਖਵਾਈ ਜਾ ਰਹੀ ਹੈ, ਦੁਪਹਿਰ ਤੱਕ ਗੁਰੂ ਸਾਹਿਬ ਆਪ ਬਾਣੀ ਲਿਖਵਾਉਂਦੇ ਨੇ, ਔਰ ਭਾਈ ਗੁਰਦਾਸ ਸਾਹਿਬ ਜੀ ਲਿਖਣ ਦੀ ਸੇਵਾ ਕਰਦੇ ਹਨ।
ਸੁਦਾ ਸਰੋਵਰ ਪੁੰਨ ਚੱਲ ਆਵਹਿ।
ਉਦੋਂ ਬਾਅਦ ਵੈਸੇ ਨਾ ਇਹ ਤੁਸੀਂ ਸ਼ਾਇਦ ਪਿੱਛੇ ਤੁਹਾਡੇ ਤੁਸੀਂ ਨੋਟ ਕੀਤਾ ਹੋਵੇ, ਜਿੱਦਣੇ ਮਹਾਨ ਕਾਰਜ ਪ੍ਰਾਰੰਭ ਹੋਇਆ ਸੀ, ਉਦਣੇ ਸਾਹਿਬ ਨੇ ਭਾਈ ਬਾਬਾ ਬੁੱਢਾ ਸਾਹਿਬ ਜੀ ਨੂੰ ਹੁਕਮ ਕੀਤਾ ਸੀ ਵੀ ਤੁਸੀਂ ਜਾਓ, ਸੰਗਤਾਂ ਨੂੰ ਇੱਧਰ ਆਉਣ ਨਹੀਂ ਦੇਣਾ, ਸੰਗਤਾਂ ਨਾਲ ਤੁਸੀਂ ਵਿਚਰਨਾ, ਉਹਨਾਂ ਦੇ ਸਵਾਲ ਜੋ ਵੀ ਹੋਣਗੇ ਜਵਾਬ ਤੁਸੀਂ ਦੇਣਾ, ਧੀਰਜ ਤੁਸੀਂ ਦੇਣੀ ਹੈ, ਇਤਿਆਦਕ ਇੱਧਰ ਅਸੀਂ ਪੂਰੀ ਇਕਾਗਰਤਾ ਨਾਲ ਧਿਆਨ ਨਾਲ ਇੱਧਰ ਸਾਰਾ ਕਾਰਜ ਕਰਨਾ। ਸੰਗਤਾਂ ਇੱਧਰ ਨਹੀਂ ਸੀ ਆਉਂਦੀਆਂ, ਗੁਰੂ ਸਾਹਿਬ ਆਪ ਵੀ ਨਹੀਂ ਸੀ ਜਾਂਦੇ ਜ਼ਿਆਦਾਤਰ, ਅਤੇ ਕਦੇ ਜਿਹੜਾ ਸੀ ਅੰਮ੍ਰਿਤ ਸਰੋਵਰ 'ਤੇ ਜਾਂਦੇ ਨੇ ਅਤੇ ਉੱਥੇ ਥੋੜ੍ਹਾ ਜਿਹਾ ਸਮਾਂ ਬੈਠ ਕੇ ਨਮਸਕਾਰ ਕਰਕੇ ਵਾਪਸ ਆ ਜਾਂਦੇ ਨੇ। ਇੱਥੇ ਜ਼ਿਕਰ ਹੋਇਆ ਹੈ
ਕਰੇ ਪ੍ਰਦਰਸ਼ਨ ਸੀਸ ਨਵਾਵਹਿ,
ਪਰਕਰਮਾ ਕਰਕੇ ਸਰੋਵਰ ਇਤਿਆਦਿਕ ਦੀ ਵਾਪਸ ਆਉਂਦੇ ਹਨ।
ਬੈਠੇ ਜਬੇ ਸੰਗਤਾਂ ਬ੍ਰਿੰਦ,
ਜਦੋਂ ਸੰਗਤਾਂ ਦੇ ਵਿੱਚ ਬੈਠ ਜਾਂਦੇ, ਸੰਗਤਾਂ ਨੂੰ ਪਤਾ ਲੱਗਦਾ ਸੰਗਤਾਂ ਇਕੱਠੀਆਂ ਹੋ ਜਾਂਦੀਆਂ ਜੀ।
ਦਰਸ ਹੈ ਸਤਿਗੁਰ ਚੰਦ ਮਨੇ,
ਉਹ ਗੁਰੂ ਸਾਹਿਬ ਦੇ ਰੱਜ ਕੇ ਦਰਸ਼ਨ ਕਰਦੀਆਂ, ਕਿਉਂਕਿ ਪਹਿਲਾਂ ਵਾਂਗ ਖੁੱਲੇ ਦਰਸ਼ਨ ਨਹੀਂ ਹੁੰਦੇ, ਹੁਣ ਸਤਿਗੁਰੂ ਥੋੜਾ ਜਿਹਾ ਟਾਈਮ ਵਿੱਚੋਂ ਆਉਂਦੇ ਨੇ, ਉਹਨਾਂ ਕੁ ਸਮਾਂ ਸੰਗਤਾਂ ਲਾਹੇ ਲੈਂਦੀਆਂ ਹਨ।
ਹਰਿਮੰਦਰ ਮਹਿ ਹੋਏ ਦਰਬਾਰੇ,
ਸੱਚਖੰਡ ਹਰਿਮੰਦਰ ਸਾਹਿਬ ਦੇ ਵਿੱਚ ਸੰਗਤਾਂ ਜੁੜਦੀਆਂ ਨੇ, ਦਰਬਾਰ ਲੱਗਦਾ ਹੈ,
ਇੱਥੇ ਤਮਸੰਦ ਅਰਦਾਸ ਉਚਾਰੇ,
ਇੱਥੇ ਮਸੰਦ ਇਤਿਆਦਿਕ ਅਰਦਾਸਾਂ ਵੀ ਕਰਦੇ ਹਨ।
ਆਏ ਉਹ ਪਾਇਨ ਪਾਇਨ ਅਰਪਣ,
ਤਮਾਮ ਤਰ੍ਹਾਂ ਦੀਆਂ ਭੇਟਾਵਾਂ ਸੰਗਤਾਂ ਜਿਹੜੀਆਂ ਨੇ ਲੈ ਕੇ ਆਉਂਦੀਆਂ ਨੇ, ਉਹ ਅਰਪਣ ਕਰਦੀਆਂ ਜੀ।
ਸੋਰ ਸਮੁਦਾਏ ਜਾਏ ਜਿਮ ਹਾਰ ਪਹਿ,
ਇੱਥੇ ਬੜਾ ਆਨੰਦ ਵਾਪਰਦਾ, ਦੇਵਤਿਆਂ ਵਰਗੇ ਮਨੁੱਖ ਆਉਂਦੇ ਹਨ।
ਦਇਆ ਧਾਰ ਦਰਸ਼ਨ ਕੋ ਦੇਤ,
ਗੁਰੂ ਸਾਹਿਬ ਦਇਆ ਕਰਕੇ ਕਈ ਵਾਰ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਹਨ।
ਸਿੱਖ ਦੇਖਤ ਮਨ ਬਾਸ਼ਤ ਲੇਤ,
ਸਿੱਖ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਬਾਗੋ ਬਾਗ ਹੁੰਦੇ ਨੇ, ਮਨ ਦੇ ਚਾਹ ਪੂਰੇ ਹੁੰਦੇ ਜੀ।
ਏਕ ਜਾਮ ਤਹ ਬੈਠ ਬਿਤਾਮ,
ਥੋੜਾ ਜਿਹਾ ਸਮਾਂ ਸੰਗਤਾਂ ਨੂੰ ਸਤਿਗੁਰੂ ਇੱਧਰ ਦਿੰਦੇ ਹਨ।
ਹੁਣ ਤੰਬੂ ਦੇਸ਼ ਕੋ ਚੱਲਿਆ,
ਫਿਰ ਸਤਿਗੁਰੂ ਤੰਬੂ ਵਾਲੇ ਪਾਸੇ ਜਾਂਦੇ ਨੇ, ਜ਼ਿਆਦਾ ਜ਼ੋਰ ਉੱਧਰ ਹੈ, ਇੱਧਰ ਤੇ ਥੋੜਾ ਜਿਹਾ ਸਮਾਂ ਆਉਂਦੇ ਨੇ ਜਿੰਨੇ ਕੁ ਸਿੱਖ ਮਿਲ ਕੇ ਦਰਸ਼ਨ ਦੇ ਤੇ, ਕੋਈ ਲੰਮੀ ਚੌੜੀ ਡਿਸਕਸ ਨਹੀਂ ਹੈਗੀ, ਫਿਰ ਵਾਪਸ ਉਹਨਾਂ ਤੰਬੂ ਦੇ ਵਿੱਚ ਰਾਮਸਰ ਸਰੋਵਰ ਦੇ ਕੰਢੇ ਜਿੱਥੇ ਮਹਾਨ ਕਾਰਜ ਹੋ ਰਿਹਾ, ਉੱਧਰ ਸਤਿਗੁਰੂ ਫਿਰ ਛੇਤੀ ਮੁੜ ਜਾਂਦੇ ਹਨ।
ਰਾਤ ਦਿਵਸ ਬੀਤ ਹੈ ਵਿੱਚ ਡੇਰੇ,
ਦਿਨ ਰਾਤ ਉੱਥੇ ਹੀ ਬਤੀਤ ਕਰਦੇ ਨੇ, ਥੋੜਾ ਜਿਹਾ ਸਮਾਂ ਜਿੱਧਰ ਆਉਂਦੇ ਨੇ ਉਹਦਾ ਜ਼ਿਕਰ ਹੋ ਗਿਆ, ਦਿਨ ਰਾਤ ਬਾਕੀ ਸਾਰਾ ਤੰਬੂਆਂ ਦੇ ਵਿੱਚ ਜਿੱਥੇ ਸੰਪਾਦਨਾ ਹੋ ਰਹੀ ਹੈ ਉੱਥੇ ਟਾਈਮ ਦਿੰਦੇ ਜੀ।
ਸ਼ਬਦ ਬਣਾਏ ਲਿਖਾਏ ਕਨੇਰੇ,
ਸ਼ਬਦ ਬਣਾ ਕੇ ਸਤਿਗੁਰੂ ਉਹ ਬਾਣੀ ਲਿਖਵਾਉਂਦੇ ਨੇ, ਗੁਰੂ ਸਾਹਿਬਾਨਾਂ ਦਾ ਜ਼ਿਕਰ ਹੋ ਗਿਆ, ਭਗਤਾਂ ਦਾ ਨਾਮ ਆਇਆ ਹੈ,
ਭਗਤ ਵੈਰਾਗ ਗਿਆਨ ਗੁਣ ਸਾਨੀ,
ਉਹ ਭਗਤੀ ਵੈਰਾਗ ਤੇ ਗਿਆਨ ਦੇ ਗੁਣਾਂ ਨਾਲ ਮਿਲੀ ਹੋਈ ਬਾਣੀ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਨਾ, ਇਹਦੇ ਵਿੱਚ ਭਗਤੀ ਭਾਵਨਾ ਬਹੁਤ ਹੈ, ਬਹੁਤ ਸਾਰੇ ਸ਼ਬਦ ਐਸੇ ਨੇ ਨਿਰੋਲ ਭਗਤੀ ਦੀ ਗੱਲ ਹੈ, ਕੁਝ ਸ਼ਬਦ ਐਸੇ ਨੇ ਵੈਰਾਗ ਪੈਦਾ ਹੁੰਦਾ ਜਿਨ੍ਹਾਂ ਨੂੰ ਸੁਣ ਕੇ ਅੰਦਰ ਮਨੁੱਖ ਦੇ ਵੈਰਾਗਮਈ ਅਵਸਥਾ ਬਣ ਜਾਂਦੀ ਹੈ, ਕੁਝ ਸ਼ਬਦ ਐਸੇ ਨੇ ਗਿਆਨ ਜਿਨ੍ਹਾਂ ਦੇ ਵਿੱਚੋਂ ਨੌਲਜ ਗਿਆਨ ਸਮਝ, ਔਰ ਇਹ ਮਤਲਬ ਬਾਣੀ ਦਾ ਉਹ ਮਹਾਨ ਗ੍ਰੰਥ ਜਿਹੜਾ ਭਗਤੀ ਦਾ ਗਿਆਨ ਦਾ ਤੇ ਔਰ ਨਾਲ ਦੀ ਨਾਲ ਵੈਰਾਗ ਦਾ ਸੁਮੇਲ ਹੈਗਾ ਹੈ।
ਨਾਨਾ ਭੇਦਨ ਬਣਾ ਮਹਿਬਾਨੀ,
ਨਾਨਾ ਦਾ ਅਰਥ ਹੁੰਦਾ ਕਈ ਤਰੀਕਿਆਂ ਦੇ ਨਾਲ ਸ਼ਬਦ ਬਣਾਉਂਦੇ ਜੀ,
ਇਸ ਪ੍ਰਕਾਰ ਨਿਤ ਪ੍ਰਤ ਵਿਵਹਾਰ,
ਇਸ ਤਰ੍ਹਾਂ ਕਾਰਜ ਹੋ ਰਿਹਾ ਹੈ,
ਕੇਤਕ ਦਿਵਸ ਸਤਿਗੁਰੂ ਗੁਜਾਰੇ,
ਕਈ ਦਿਨ ਲੰਘ ਗਏ ਕਈ ਹਫਤੇ ਗੁਜ਼ਰ ਗਏ ਹਨ,
ਲਿਖੇ ਸ਼ਬਦ ਭਗਤਨ ਕੇ ਜਬ,
ਦੇਖੋ ਉਹ ਜਿਹੜੇ ਭਗਤ ਆਏ ਸਨ, 15 ਭਗਤਾਂ ਦਾ ਜ਼ਿਕਰ ਹੋਇਆ, ਉਹਨਾਂ ਨੂੰ ਬਿਠਾਇਆ, ਸਤਿਕਾਰ ਦਿੱਤਾ, ਉਹਨਾਂ ਦੀ ਬਾਣੀ ਸੁਣੀ। ਉਹਨਾਂ ਨੇ ਜੋ ਆਪਣੀ ਬਾਣੀ ਸੁਣਾਈ ਹੈ ਉਹਨੂੰ ਗੁਰੂ ਸਾਹਿਬ ਨੇ ਲਿਖਿਆ। ਮੈਂ ਅਰਜ਼ ਕੀਤੀ ਸੀ, ਬਹੁਤਾਤ ਵਿੱਚ ਵਿਦਵਾਨ ਜਿਹੜੇ ਨੇ ਇਸ ਗੱਲ ਨਾਲ ਸਹਿਮਤ ਨੇ, ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸੰਪਾਦਨ ਅਤੇ ਜਿੰਨੀਆਂ ਬੁੱਕਸ ਯੂਨੀਵਰਸਿਟੀਆਂ ਵੱਲੋਂ ਜਾਂ ਵਿਦਵਾਨਾਂ ਵੱਲੋਂ ਕਥਾਕਾਰਾਂ ਵੱਲੋਂ ਲਿਖੀਆਂ ਨੇ, ਉਹ ਬਹੁਤ ਇੱਕ ਮਤ ਨੇ ਵੀ ਜ਼ਿਆਦਾਤਰ ਬਾਣੀ ਗੁਰੂ ਸਾਹਿਬ ਦੇ ਕੋਲ ਪਹਿਲਾਂ ਹੀ ਸੀ, ਕਿਉਂਕਿ ਉਦਾਸੀਆਂ ਦੌਰਾਨ ਉਹਨਾਂ ਨੇ ਇਕੱਤਰ ਕਰ ਲਏ ਸੀ। ਸੋ ਇਹ ਜਿਹੜੇ ਭਗਤਾਂ ਦਾ ਆਉਣਾ ਹੋਇਆ, ਚਲੋ ਉਹਨਾਂ ਦੀ ਬਾਣੀ ਦਾ ਲਿਖਵਾਉਣਾ ਹੋਇਆ, ਉਹਦਾ ਵੀ ਜ਼ਿਕਰ ਹੈ। ਸਾਰੀ ਬਾਣੀ ਭਗਤਾਂ ਦੇ ਸ਼ਬਦ ਲਿਖੇ ਹਨ।
ਕਹਿ ਗੁਰਦਾਸ ਬਿਸਮ ਔਰ ਤਬ,
ਫਿਰ ਭਾਈ ਗੁਰਦਾਸ ਲਿਖਣ ਦੀ ਸੇਵਾ ਕਰਦੇ ਨੇ, ਸ਼ਬਦ ਲਿਖਿਆ ਉਹੀ ਜਾਣਾ ਜਿਹਨੂੰ ਪਾਸ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਕਰਨਾ। ਇਹ ਨਹੀਂ ਹੈਗਾ ਵੀ ਉਹਨਾਂ ਨੂੰ ਕ੍ਰੋਸ ਕਰਕੇ ਉਹਨਾਂ ਦੇ ਉੱਪਰੋਂ ਦੀ ਲੰਘ ਕੇ ਭਗਤ ਸਿੱਧੀ ਭਾਈ ਗੁਰਦਾਸ ਤੋਂ ਆਪਣੀ ਬਾਣੀ ਲਿਖਾ ਦੇਣ। ਮਾਫ਼ ਕਰਨਾ, ਐਸੀ ਅਥਾਰਟੀ ਭਾਈ ਸਾਹਿਬ ਨੂੰ ਨਹੀਂ ਸੀ, ਉਹ ਤੇ ਉਹੀ ਲਿਖਦੇ ਸਨ ਜੋ ਗੁਰੂ ਲਿਖਵਾਉਂਦੇ ਸਨ। ਸਾਰੀ ਬਾਣੀ ਗੁਰੂ ਸਾਹਿਬ ਨੇ ਲਿਖਵਾਈ ਹੈ। ਅੱਗੇ ਜਾ ਕੇ ਵੀ ਮੈਂ ਬੇਨਤੀਆਂ ਕਰਾਂਗਾ, ਧਿਆਨ ਦਿਓ ਜੀ।
ਪੰਚੋਂ ਪਾਤਸ਼ਾਹ ਕੀ ਗਿਰਾ,
ਪੰਜਾਂ ਪਾਤਸ਼ਾਹੀਆਂ ਦੀ, ਪੰਜਾਂ ਪਾਤਸ਼ਾਹੀਆਂ ਦੀ ਬਾਣੀ ਲਿਖਵਾਈ ਹੈ।
ਅੰਤ ਨਾਮ ਸ਼੍ਰੀ ਨਾਨਕ ਧਰ,
ਸਾਰੇ ਗੁਰੂਆਂ ਦੀ ਬਾਣੀ ਦੇ ਅਖੀਰ ਦੇ ਵਿੱਚ ਨਾਮ ਨਾਨਕ ਦਾ ਹੀ ਆਇਆ, ਮੋਹਰ ਨਾਨਕ ਦੀ ਓ ਲੱਗੀ ਹੈ। ਮੈਂ ਕਿੰਨੀ ਵਾਰ ਅਰਜ਼ ਕੀਤੀ ਹੈ, ਪਤਾ ਕਿੱਥੋਂ ਲੱਗਦਾ? ਜਿਸ 19 ਰਾਗਾਂ ਚ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਹੈ, 900 ਤੋਂ ਉੱਪਰ ਸ਼ਬਦ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਦੀ 17 ਰਾਗਾਂ ਚ ਹੈ, ਗੁਰੂ ਰਾਮਦਾਸ ਜੀ ਦੀ 30 ਰਾਗਾਂ ਚ ਹੈ, 30 ਰਾਗਾਂ ਚ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਹੈ। ਇਤਨੀ ਵੱਡੀ ਬਾਣੀ ਤੇ ਪਤਾ ਕਿੱਥੋਂ ਲੱਗਦਾ? ਮੋਹਰ ਨਾਨਕ ਦੀ ਉਸ ਟਾਈਮ ਇੱਕੋ ਹੀ ਹੈ, ਮਹੱਲੇ ਤੋਂ ਪਤਾ ਲੱਗਦਾ, ਮਹੱਲਾ ਪਹਿਲਾ, ਦੂਜਾ, ਤੀਸਰਾ, ਚੌਥਾ ਜਾਂ ਪੰਜਵਾਂ, ਇਹ ਇੱਥੋਂ ਪਤਾ ਲੱਗਦਾ। ਸੋ ਉਹਨਾਂ ਨੇ ਸਾਰੀ ਬਾਣੀ ਜਿਹੜੀ ਲਿਖਾਈ ਹੈ, ਅਖੀਰ ਚ ਮੋਹਰ ਨਾਨਕ ਨਾਮ ਦੀ ਵਰਤੀ ਹੈ।
ਅਗਿਆ ਭਗਤਨ ਕੇ ਨਾਮ,
ਹੁਣ ਹੋਊਗੀ ਗੱਲ, ਇੱਥੇ ਥੋੜਾ ਜਿਹਾ ਹੋਰ ਧਿਆਨ ਦੇ, ਕਿਉਂਕਿ ਜਿੰਨੀ ਗੁਰੂ ਸਾਹਿਬਾਨਾਂ ਦੀ ਬਾਣੀ ਸੀ ਕੋਈ ਪ੍ਰੋਬਲਮ ਨਹੀਂ, ਮੋਹਰ ਨਾਨਕ ਨਾਮ ਦੀ ਲੱਗੀ ਗਈ, ਲਾਈ ਗਏ, ਮਹੱਲਾ ਉੱਪਰ ਜ਼ਿਕਰ ਕਰ ਦਿੰਦੇ ਸਨ। ਹੁਣ ਜਿਹੜੇ ਭਗਤ ਨੇ, ਭਗਤਾਂ ਦੀ ਬਾਣੀ ਹੈ 15 ਦੀ, ਕਹਿੰਦੇ ਨੇ ਅਵ ਹੈ ਆਪ ਭਗਤਨ ਕੇ ਨਾਮੋਂ, ਜਦੋਂ ਉਹਨਾਂ ਨੇ ਲਿਖਾਈ ਉਹਨਾਂ ਦਾ ਨਾਮ ਵਿੱਚ ਆਉਣਾ, ਨੈਚੁਰਲੀ ਹੈ। ਕਬੀਰ ਨੇ ਆਪਣਾ ਨਾਮ ਦੇਣਾ, ਰਵਿਦਾਸ ਸਾਹਿਬ ਜੀ ਨੇ ਆਪਣਾ ਨਾਮ ਦੇਣਾ, ਭਗਤ ਧੰਨਾ ਜੀ ਦਾ ਨਾਮ ਹੈ, ਭਗਤ ਪੀਪਾ ਜੀ, ਭਗਤ ਸਦਨਾ ਜੀ, ਭਗਤ ਪਰਮਾਨੰਦ, ਭਗਤ ਜੈਨਾਦ, ਜੈ ਦੇਵ, ਇਹ ਸਾਰੇ ਭਗਤਾਂ ਦਾ ਜਦੋਂ ਨਾਮ ਆਇਆ ਜੀ,
ਅੰਤ ਸ਼ਬਦ ਕੇ ਧਰੋਹ ਬਿਰਾਮ,
ਇਹਨਾਂ ਨੇ ਸ਼ਬਦ ਦੇ ਲਾਸਟ ਦੇ ਵਿੱਚ, ਇਹ ਹੁਣ ਵੀ ਹੈ, ਇਹ ਪ੍ਰਪਾਟੀ ਆਦਿ ਕਾਲ ਤੋਂ ਹੈ, ਭਾਵੇਂ ਕੋਈ ਕਵਿਤਾ, ਭਾਵੇਂ ਕੋਈ ਗੀਤ ਹੈ, ਭਾਵੇਂ ਕੁਝ ਵੀ ਹੈ, ਉਹਦੇ ਵਿੱਚ ਜਿਹੜਾ ਲਿਖਣ ਵਾਲਾ ਲਿਖਾਰੀ ਹੈ, ਕੋਈ ਕਵੀ ਹੈ, ਔਰ ਉਹ ਆਪਣਾ ਨਾਮ ਦਿੰਦਾ, ਕਿਵੇਂ ਦਿੰਦਾ, ਉਹਦਾ ਆਪਣਾ ਇੱਕ ਤਰੀਕਾ ਹੈਗਾ। ਸੋ ਭਗਤਾਂ ਦੀ ਬਾਣੀ ਦੇ ਵਿੱਚ ਵੀ ਉਹਨਾਂ ਦਾ ਨਾਮ ਆਇਆ, ਗੁਰੂ ਸਾਹਿਬਾਨਾਂ ਦੀ, ਕਿਉਂਕਿ ਕਾਵਿ ਰੂਪ ਦੇ ਵਿੱਚ ਹੈ ਸਾਰੀ ਬਾਣੀ, ਰਾਗਾਂ ਚ, ਇਸ ਕਰਕੇ ਜਦੋਂ ਉਹਨਾਂ ਭਗਤਾਂ ਦੇ ਨਾਮ ਆਏ ਹਨ,
ਦੇਖਦੇ ਹਾਂ ਭਗਤ ਨਹੀਂ ਕੋਈ,
ਜਦੋਂ ਨਾਮ ਆਏ ਨਾ, ਭਾਈ ਗੁਰਦਾਸ ਨੇ ਲਿਖਿਆ, ਉਹਨਾਂ ਨੇ ਦੇਖਿਆ ਭਗਤ ਦਿਸਦਾ ਕੋਈ ਨਹੀਂ ਇੱਥੇ, ਉਹਨਾਂ ਨੂੰ ਨਹੀਂ ਦਿਸੇ ਭਗਤ, ਜਿਵੇਂ ਭਾਈ ਸਾਹਿਬ ਨੇ ਲਿਖਿਆ, ਮੈਂ ਹੂ ਬੂ ਤੁਹਾਡੇ ਸਾਹਮਣੇ ਰੱਖ ਰਿਹਾ। ਕਹਿੰਦੇ ਜਦੋਂ ਉਹਨਾਂ ਨੇ ਦੇਖਿਆ ਵੀ ਭਗਤ ਕੋਈ ਨਜ਼ਰ ਨਹੀਂ ਆਉਂਦਾ, ਦਿਸਦਾ ਨਹੀਂ ਹੈ,
ਸ੍ਰੀ ਗੁਰ ਜੀ ਸੰਸਹਿ ਦਿਓ ਕੋਈ,
ਔਰ ਉਹਨਾਂ ਨੇ ਮਨ ਦੇ ਵਿੱਚ ਜਿਹੜਾ ਉਹਦੇ ਸ਼ੰਕਾ ਪੈਦਾ ਹੋਇਆ, ਉਹਨਾਂ ਨੇ ਗੁਰੂ ਸਾਹਿਬ ਦੇ ਸਨਮੁਖ ਰੱਖਤਾ। ਇਹ ਵੱਡੀ ਗੱਲ ਹੈ, ਗੁਰੂ ਪ੍ਰਤੀ, ਬਾਣੀ ਪ੍ਰਤੀ ਪਿਆਰਿਓ ਕਦੇ ਸ਼ੰਕਾ ਪ੍ਰਗਟ ਹੋਵੇ, ਉਹਨੂੰ ਬਹੁਤਾ ਚਿਰ ਮਨ ਚ ਨਾ ਟਿਕਾਏ, ਸ਼ੰਕਾ ਨੁਕਸਾਨ ਕਰਦਾ। ਗੁਰੂ ਤੇ ਤੁਹਾਡੇ ਮਨ ਦੇ ਵਿੱਚ ਕੋਈ ਸ਼ੰਕਾ, ਕਈ ਬੰਦੇ ਪਾ ਦਿੰਦੇ ਨੇ ਤਰਕ ਬਦੀ ਇਧਰੋਂ ਉਧਰੋਂ, ਉਹ ਸ਼ੰਕਾ ਅਸੀਂ ਚੁੱਕੀ ਫਿਰੀ ਜਾਈਏ ਨਾ, ਸ਼ੰਕਾ ਬਹੁਤਾ ਲੰਮਾ ਸਮਾਂ ਨਹੀਂ ਰੱਖਣਾ ਚਾਹੀਦਾ, ਬੜਾ ਸਾਈਡ ਇਫੈਕਟ ਹੁੰਦਾ ਉਹਦਾ, ਬੜਾ ਨੁਕਸਾਨ ਹੈ। ਤੇ ਸ਼ੰਕੇ ਦੀ ਨਿਵਿਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਚੋਂ ਕਰਵਾ ਲੈਣੀ ਚਾਹੀਦੀ ਹੈ, ਕਿਸੇ ਵਧੀਆ ਵਿਦਵਾਨ ਤੋਂ, ਵਧੀਆ ਪਹੁੰਚੀ ਹੋਈ ਰੂਹ ਤੋਂ ਕਰਾ ਲੈਣੀ ਚਾਹੀਦੀ ਹੈ। ਇੱਕ ਵਾਰੀ ਨਾ ਮੈਂ ਇੱਥੇ ਥੋੜੀ ਜਿਹੀ ਬੇਨਤੀ ਕਰਕੇ ਮਾਫੀ ਮੰਗ ਲਵਾਂ, ਇੱਕ ਵਾਰੀ ਕਿਸੇ ਨੇ ਸਤਿਗੁਰਾਂ ਨੂੰ ਪੁੱਛਿਆ, ਸਤਿਗੁਰੂ ਜੇ ਬਾਣੀ ਤੇ ਸ਼ੰਕਾ ਪੈਦਾ ਹੋ ਜਾਏ ਫੇਰ ਕੀ ਕਰੀਏ? ਕਈ ਵਾਰੀ ਸ਼ੰਕੇ ਖੜੇ ਕਰ ਦਿੱਤੇ ਜਾਂਦੇ ਨੇ, ਹੁਣ ਤੇ ਜਿੰਨੇ ਹੁਣ ਸ਼ੰਕੇ ਖੜੇ ਕੀਤੇ ਜਾਂਦੇ ਨੇ, ਪਹਿਲਾਂ ਤਾਂ ਕਦੇ ਐਸਾ ਹੋਇਆ ਹੀ ਨਹੀਂ ਸੀਗਾ। ਹੁਣ ਤੇ ਹਰ ਸ਼ਬਦ ਤੇ, ਹਰ ਬਾਣੀ ਤੇ, ਹਰ ਤੁਕ ਤੇ, ਮਾਫ ਕਰਨਾ, ਜਦੋਂ ਉਹਨਾਂ ਸਿੱਖਾਂ ਨੇ ਪੁੱਛਿਆ ਗੁਰੂ ਸਾਹਿਬ ਨੂੰ, ਗਰੀਬ ਨਾਲ ਕੀ ਕਰਨਾ ਚਾਹੀਦਾ, ਸਤਿਗੁਰੂ ਅੱਗੇ ਕਹਿਣ ਲੱਗੇ, ਕਹਿੰਦੇ ਮੰਨ ਲਓ ਤੁਹਾਡੀ ਬੁੱਕਲ ਚ ਸੱਪ ਹੋਵੇ ਤੇ ਕੀ ਕਰਨਾ ਚਾਹੀਦਾ? ਸਿੱਖ ਕਹਿੰਦੇ ਸਤਿਗੁਰੂ ਗੱਲ ਵੰਡ ਥੋੜੋ ਬਣੀ ਇਹ ਕੋਈ, ਅਸੀਂ ਤੇ ਤੁਹਾਡੇ ਸਾਹਮਣੇ ਆਪਣਾ ਮਸਲਾ ਰੱਖਿਆ ਤੇ ਤੁਸੀਂ ਸਾਨੂੰ ਸਿੱਧਾ ਜਵਾਬ ਦਿਓ, ਤੇ ਜੇ ਸਾਨੂੰ ਇੰਨਾ ਪਤਾ ਹੋਵੇ ਅਸੀਂ ਤੁਹਾਨੂੰ ਪੁੱਛੀਏ ਕਿਉਂ, ਤੇ ਤੁਸੀਂ ਉਲਟਾ ਸਾਨੂੰ ਕਰਤਾ। ਗੁਰੂ ਸਾਹਿਬ ਕਹਿੰਦੇ ਨਹੀਂ, ਇਹ ਤੇ ਸੌਖਾ ਹੀ ਹੈ, ਏਡੀ ਕੱਡੀ ਕੀ ਵੱਡੀ ਗੱਲ ਹੈ, ਤੁਹਾਡੀ ਬੁੱਕਲ ਚ ਮੰਨ ਲਓ ਕੋਈ ਫਨੀ ਨਾ ਕੋਈ ਸੱਪ ਆ ਜਾਏ ਤੇ ਤੁਸੀਂ ਕੀ ਕਰੋਗੇ ਉਹਦਾ? ਪੁੱਛੋਗੇ ਕਿਸੇ ਨੂੰ? ਕਹਿੰਦੇ ਨਾ ਜੀ, ਪੁੱਛਣ ਦਾ ਅਸੀਂ ਕਿਤੋਂ ਪੁੱਛਾਂਗੇ, ਭਗਾ ਕੇ ਪਰਾਂ ਮਾਰਨਾ, ਇਹਨੇ ਨੂੰ ਜਦੋਂ ਕਿਸੇ ਨੂੰ ਪੁੱਛਾਂਗੇ ਉਹਨੇ ਡਸ ਮਾਰਨਾ, ਡੰਗ ਮਾਰਨਾ, ਡਸ ਦੇਣ ਤੇ ਜ਼ਹਿਰ ਚੜ੍ਹ ਜਾਣੀ ਹੈ, ਮ੍ਰਿਤਯੁ ਹੋ ਜਾਣੀ ਹੈ, ਅਸੀਂ ਕਿਸੇ ਨੂੰ ਪੁੱਛਣ ਥੋੜ੍ਹਾ ਜਾਵਾਂਗੇ ਵੀ ਕੀ ਕਰਨਾ। ਬਸ ਸਤਿਗੁਰੂ ਕਹਿੰਦੇ ਇੱਦਾਂ ਹੀ ਸ਼ੰਕਾ, ਸ਼ੰਕਾ ਜਦੋਂ ਬਣ ਜਾ ਬਹੁਤਾ ਪੁੱਛਣ ਦੀ ਲੋੜ ਨਹੀਂ, ਇਹਨੂੰ ਪਰਾਂ ਛੁੱਟੋ, ਭਗਾ ਕੇ ਮਾਰੋ, ਸ਼ਰਧਾ ਬਣਾਈ ਰੱਖੋ, ਪ੍ਰੇਮ ਬਣਾਈ ਰੱਖੋ। ਜੇ ਤੁਸੀਂ ਸ਼ੰਕਾ ਨਾਲੇ ਚੁੱਕੀ ਫਿਰੀ ਗਏ ਨਾ, ਇਹ ਸ਼ੰਕੇ ਨੇ ਤੁਹਾਡਾ ਇੰਨਾ ਅੰਦਰੂਨੀ ਤੌਰ ਤੇ ਨੁਕਸਾਨ ਕਰਨਾ, ਅਸੀਂ ਸ਼ੰਕੇ ਹੀ ਚੁੱਕੀ ਫਿਰੀ ਜਾਂਦੇ ਹਾਂ। ਬਸ ਬਾਣੀ ਤੇ, ਰਹਿਤ ਮਰਿਆਦਾ ਤੇ, ਗੁਰੂ ਦੀਆਂ ਲਿਖਤਾਂ ਤੇ, ਗੁਰੂ ਦੀਆਂ ਕਥਾ ਕਹਾਣੀ, ਆਹ ਗ੍ਰੰਥ ਤੇ ਐਡੇ ਸ਼ੰਕੇ ਖੜੇ ਕਰਦੇ ਨੇ। ਆਹ ਗ੍ਰੰਥ ਦੇ ਬਾਰੇ ਚਲੋ ਨਾਮ ਤੇ ਲੈਣਾ ਜਗ੍ਹਾ ਤੋਂ ਜਾਇਜ਼ ਨਹੀਂ ਹੈ, ਪਰ ਮੈਂ ਉਹਨਾਂ ਦੇ, ਤੁਸੀਂ ਸਾਰੇ ਜਾਣਦੇ ਹੋ ਵੀ ਇਹ ਗ੍ਰੰਥ ਨੂੰ ਤੇ ਗੁੱਗ ਪੌੜਾ ਪਤਾ ਨਹੀਂ ਕੀ ਕੁਝ ਆਖਿਆ ਉਹਨਾਂ ਨੇ, ਤੇ ਇਹ ਗੁਰਾਂ ਦੀ ਕਥਾ ਬੰਦ ਕਰੋ ਜੀ। ਮੈਂ ਦੇਖਿਆ ਤੇ ਕਈ ਅਸਥਾਨਾਂ ਤੇ ਬੰਦ ਵੀ ਹੈ, ਪਰ ਮੈਂ ਇਹਦੀ ਕਥਾ 3-4 ਵਾਰ ਗੁਰੂ ਸਾਹਿਬ ਨੇ ਕਰਵਾਈ ਹੈ। ਜੋ ਇਹਦੇ ਵਿੱਚ ਗਿਆਨ ਹੈ, ਜੋ ਇਹਦੇ ਵਿੱਚ ਭੰਡਾਰ ਹੈ, ਤੇ ਹੋਰ ਕਿਤੋਂ, ਮੈਂ ਕਈ ਵਾਰੀ ਬੇਨਤੀ ਕੀਤੀ ਇੰਨਾ ਡੀਪਲੀ ਤੁਸੀਂ ਲਿਆਓ ਕਿੱਥੋਂ ਲਿਆਓਗੇ। ਗੁਰੂ ਸਾਹਿਬ ਜੀ ਦੇ ਸਾਰਾ ਜਿਹੜਾ ਸੀ, ਉਹਨਾਂ ਦੇ ਕਰਤੱਵ, ਉਹਨਾਂ ਦੀਆਂ ਖੇਡਾਂ, ਉਹਨਾਂ ਦੇ ਚੋਜ, ਉਹਨਾਂ ਦਾ ਸਾਰਾ ਕੁਝ ਇਹਦੇ ਵਿੱਚ ਬੜਾ ਵਿਸਥਾਰ ਦੇ ਵਿੱਚ ਹੈ। ਇਹਨਾਂ ਹੋਰ ਕੋਈ ਗ੍ਰੰਥ ਹੈ ਹੀ ਨਹੀਂ ਹੈ, ਇਹਨੇ ਜ਼ਿੰਦਗੀਆਂ ਬਦਲੀਆਂ ਨੇ। ਹਾਂ, ਜਿੱਥੇ ਕੋਈ ਤੁਹਾਨੂੰ ਲੱਗਦਾ ਤੁਸੀਂ ਗੁਰਬਾਣੀ ਦੀ ਕਸਵੱਟੀ ਤੇ ਪਰਖ ਲਓ, ਕਿਉਂਕਿ ਇਹ ਗੁਰਬਾਣੀ ਨਹੀਂ ਹੈ, ਇਤਿਹਾਸ ਹੈ, ਤੇ ਇਹ ਮਨੁੱਖ ਦੀ ਲਿਖਤ ਹੈ, ਤੇ ਮਨੁੱਖ ਤੋਂ ਗਲਤੀ ਦੇ ਚਾਂਸ ਹੁੰਦੇ ਨੇ। ਮਨੁੱਖ ਭੁੱਲ ਸਕਦਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਬਾਣੀ ਪੂਰੇ ਗੁਰੂ ਦੀ ਹੈ, ਇਹ ਇਤਿਹਾਸ ਜਿਹੜਾ ਮਨੁੱਖ ਦਾ ਹੈ, ਪਰ ਇਹ ਨਹੀਂ ਵੀ ਆਪਾਂ ਇਹਨੂੰ ਆਪਣੇ ਘਰੋਂ ਹੀ ਬਾਹਰ ਕੱਢ ਦਈਏ, ਤੁਸੀਂ ਇਹਨੂੰ ਕੱਢ ਦਿਓ, ਤੁਹਾਡੇ ਕੋਲ ਹੋਰ ਰਹਿ ਕੀ ਗਿਆ। ਭਾਵ ਸਾਡੇ ਕੋਲ ਇੰਨਾ ਵਿਸਥਾਰ ਦੇ ਵਿੱਚ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੇ ਜੀਵਨ, ਆਹ ਗ੍ਰੰਥ ਸਾਹਿਬ ਦੀ ਭੀੜ ਦਾ ਦੇਖੋ ਕਿੰਨਾ ਲੰਮਾ ਚੌੜਾ ਚੈਪਟਰ ਹੈ, ਕਿਵੇਂ ਕਿਵੇਂ ਕੀ ਕੁਝ ਹੋ ਰਿਹਾ। ਮੈਂ ਤਾਂ ਬੇਨਤੀ ਕਰ ਰਿਹਾ, ਚਲੋ ਸਮਾਂ ਨਹੀਂ ਹੈ, ਔਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਪਾਸ ਉਹਨਾਂ ਭਗਤਾਂ ਨੇ ਬੈਠ ਕੇ ਜਿੱਦਾਂ ਦੇ ਬਚਨ ਕੀਤੇ ਹਨ,
ਜੇ ਸ੍ਰੀ ਅਰਜਨ ਤਾਂ ਬਾਕ ਬਖਾਨੇ।
ਭਾਈ ਗੁਰਦਾਸ ਨੂੰ ਉਹਨਾਂ ਭਗਤਾਂ ਦੇ ਦਰਸ਼ਨ ਜਦੋਂ ਨਾ ਹੋਏ, ਉਹਨਾਂ ਨੇ ਆਖਿਆ ਹੈ ਨਹੀਂ, ਪਰ ਸਤਿਗੁਰੂ ਬਾਣੀ ਲਿਖਵਾ ਰਹੇ ਨੇ, ਉਹਨਾਂ ਦੇ ਮਨ ਚ ਸ਼ੰਕਾ ਪੈਦਾ ਹੋਇਆ, ਉਹਨਾਂ ਨੇ ਸ਼ੰਕਾ ਸਤਿਗੁਰਾਂ ਦੇ ਸਨਮੁਖ ਰੱਖਿਆ। ਗਰੀਬ ਨਿਵਾਸ ਦਿਖਦੇ ਨਹੀਂ ਹੈਗੇ, ਕਿਰਪਾ ਕਰਕੇ ਉਹਨਾਂ ਬਾਰੇ ਕੁਝ ਕਹੋ, ਕੋਈ ਬਚਨ ਕਰੋ ਜੀ।
ਜੇ ਚਿਤ ਚਾਹਤ ਵਿਸ ਕਹੋ ਜਾਣੇ।
ਉਹ ਕਹਿਣ ਲੱਗੇ, ਕਹਿੰਦੇ ਸਤਿਗੁਰੂ ਮੇਰਾ ਵੀ ਦਿਲ ਜਿਹੜਾ ਚਾਹੁੰਦਾ ਹੈ, ਭਾਵ ਵੀ ਮੈਂ ਉਹਨਾਂ ਨੂੰ ਵੇਖਾਂ। ਗੁਰੂ ਸਾਹਿਬ ਕਹਿਣ ਲੱਗੇ, ਸ੍ਰੀ ਅਰਜਨ ਤਾਂ ਬਾਬ, ਜੇ ਤੂੰ ਦੇਖਣਾ ਚਾਹੁੰਦਾ ਹੈ,
ਜੋ ਤਵ ਸਮੇਂ ਆਗਮਨ ਕੇਰੋ।
ਚਲੋ, ਪੰਚਮ ਪਾਤਸ਼ਾਹ ਨੇ ਇਹ ਕਹਿਤਾ ਵੀ ਜਦੋਂ ਤੂੰ ਦੇਖਣਾ ਚਾਹੇਗਾ, ਵਕਤ ਆਏਗਾ, ਤੈਨੂੰ ਦਿਖਾਵਾਂਗੇ। ਲੜੀਵਾਰ ਸੰਪਾਦਨਾ ਹੋ ਰਹੀ ਹੈ, ਲਿਖਵਾਈ ਜਾ ਰਹੀ ਹੈ ਬਾਣੀ, ਭਗਤ ਬੈਠੇ ਨੇ, ਅੱਗੇ ਕੀ ਹੁੰਦਾ ਆਪਾਂ ਅਗਲੇ ਦਿਨਾਂ ਚ ਸਾਂਝਾ ਕਰਾਂਗੇ। ਸਮਾਂ ਪੂਰਾ ਹੋ ਗਿਆ, ਔਰ ਵਾਹਿਗੁਰੂ ਸਿਮਰਨ ਦਾ ਜੋ ਨਿਸ਼ਚਿਤ ਸਮਾਂ ਹੈ, ਉਹ ਸਮਾਂ ਹੋ ਗਿਆ, ਸੰਗਤਾਂ ਪਹੁੰਚ ਚੁੱਕੀਆਂ ਨੇ ਔਰ ਸੇਵਾਦਾਰ ਸਾਰੇ ਪਹੁੰਚ ਚੁੱਕੇ ਨੇ। ਗੁਰੂ ਕਿਰਪਾ ਕਰਨ, ਇਹ ਲੜੀ ਬਣੀ ਰਹੇ, ਆਪਾਂ ਲਾਹੇ ਪ੍ਰਾਪਤ ਕਰਦੇ ਰਹੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਉਪਰੰਤ ਸਾਰੀ ਸੰਗਤ ਨੇ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਜੋ ਸਿਮਰਨ ਹੈ, ਉਹਦੇ ਲਾਹੇ ਪ੍ਰਾਪਤ ਕਰਨੇ। ਅੰਮ੍ਰਿਤ ਵੇਲੇ ਵੀ ਇਹ ਸਾਰਾ ਸਮਾਗਮ ਔਰ ਸ਼ਾਮ ਦੇ ਵੇਲੇ ਵੀ ਇਹ ਸਮਾਗਮ ਹੁੰਦੇ ਨੇ। ਸਾਰੀ ਸੰਗਤ ਦਾ ਧੰਨਵਾਦ। ਹਾਜ਼ਰੀਆਂ ਭਰੋ, ਲਾਹੇ ਪ੍ਰਾਪਤ ਕਰੋ, ਔਰ ਇਹ ਤੇ ਕਬੀਰ ਸਾਹਿਬ ਦੇ ਉਹਨਾਂ ਜਿਵੇਂ ਬਚਨ ਨੇ ਨਾ, ਬਈ ਇਹ ਤੇ ਰਾਮ ਨਾਮ ਕੀ ਲੂਟ ਪੈ ਰਹੀ ਹੈ, ਕਿ ਵੀ ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਹੋਂਗੇ, ਪ੍ਰਾਣ ਜਾਹੇਂਗੇ ਛੂਟ। ਗੁਰੂ ਕਿਰਪਾ ਕਰਨ, ਆਪਾਂ ਲਾਹੇ ਪ੍ਰਾਪਤ ਕਰੀਏ। ਧੰਨਵਾਦ ਸਾਰੀ ਸੰਗਤ ਦਾ, ਭੁੱਲ ਚੁੱਕ ਦੀ ਖੇਮਾ। ਆਓ ਅੰਤਲੀਆਂ ਦੋ ਪੰਕਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਈਏ ਜੀ।
ਸ੍ਰੀ ਅਰਜਨ ਤਾ ਬਾਕ ਬਖਾਨੇ, ਜੇ ਚਿਤ ਚਾਹਤ ਵਿਸ ਕਹੋ ਜਾਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।